ਵਾਕਿਆ ਚ ਉਹਨਾਂ ਦਾ ਜ਼ਿਕਰ ਸਤਿਗੁਰਾਂ ਨੇ ਜ਼ਫਰਨਾਮੇ ਚ ਵੀ ਕੀਤਾ, ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਕੇ ਭੇਜਿਆ ਕਿ ਹਮੈਂ ਕੌਮ ਬੈਰਾੜ ਹੁਕਮੇ ਮਰਾਸਤ। ਤੋ ਬਹੁਤ ਸਾਰੇ ਜਿਹੜੇ ਬਰਾੜ ਸਨ ਇਸ ਮਾਲਵੇ ਦੇ ਇਲਾਕੇ, ਉਹ ਗੁਰਦੇਵ ਕੋਲ ਨੌਕਰ ਸੀ, ਸਿਪਾਹੀ ਵਜੋਂ ਭਰਤੀ ਸੀ। ਉਹਨਾਂ ਵਿੱਚ ਇੱਕ ਖਾਨ ਵੀ ਸੀ, ਉਹਦੇ ਕੋਲ ਪਾਣੀ ਸੀ। ਮਹਾਰਾਜ ਜੀ ਨੇ ਆਖਿਆ ਵੀ ਜਾਓ ਖਾਨ ਕੋਲੋਂ ਪਾਣੀ ਲੈ ਕੇ ਆਓ।
ਚਾਉ ਪਾਏ ਸੋ ਖਾਨ ਨਹਿ ਜਲ ਦਇਓ।
ਉਸ ਖਾਨ ਨੇ ਉਸ ਵੇਲੇ ਪਾਣੀ ਨਹੀਂ ਦਿੱਤਾ, ਜਲ ਨਹੀਂ ਦਿੱਤਾ, ਉਹਨੇ ਲਾਲਚ ਕੀਤਾ ਤੇ ਇਨਕਾਰ ਕਰ ਦਿੱਤਾ।
ਨਹਿ ਜਲ ਹਮ ਪੈ ਮੁਕਰਤ ਪਇਓ।
ਉਹ ਮੁਕਰ ਹੀ ਗਿਆ ਸਾਫ਼, ਕਹਿੰਦਾ ਜੀ ਮੇਰੇ ਕੋਲ ਤਾਂ ਪਾਣੀ ਹੈ ਹੀ ਨਹੀਂ। ਏਦਾਂ ਸਾਫ਼ ਉਹਨੇ ਇਨਕਾਰ ਕਰ ਦਿੱਤਾ ਤੇ ਮੁਕਰ ਗਿਆ।
ਗੁਰ ਭੇਜੇ ਦੋਏ ਮੋਹਰ ਨਿਕਾਰ।
ਸਤਿਗੁਰੂ ਜੀ ਨੇ ਦੋ ਅਸ਼ਰਫੀਆਂ ਸੋਨੇ ਦੀਆਂ ਉਹ ਭੇਜੀਆਂ, ਦੋ ਅਸ਼ਰਫੀਆਂ ਉਹਨਾਂ ਵੇਲਿਆਂ ਵਿੱਚ ਜਲ ਵਾਸਤੇ ਸਤਿਗੁਰੂ ਜੀ ਨੇ ਭੇਜੀਆਂ। ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਇਹ ਗੱਲਾਂ ਹੁੰਦੀਆਂ ਸੀ ਨਾ ਵੀ ਪਾਣੀ ਡੱਬਿਆਂ ਚ ਬੰਦ ਕਰਕੇ ਬੋਤਲਾਂ ਚ ਪਾ ਕੇ ਵਿਕਿਆ ਕਰੇਗਾ ਤੇ ਬਜ਼ੁਰਗ ਹੱਸਦੇ ਹੁੰਦੇ ਸੀ ਵੀ ਇਹ ਥੋੜੀ ਹੋ ਸਕਦਾ ਵੀ ਕਦੇ ਪਾਣੀ ਵੀ ਥੋੜੀ ਵਿਕੇਗਾ। ਉਹ ਅੱਜ ਸਾਰੇ ਪਾਸੇ ਪ੍ਰਤੱਖ ਹੈ। ਫਿਰ ਕਿਹਾ ਜਾਣ ਲੱਗ ਪਿਆ ਵੀ ਇਹ ਜਿਹੜੀ ਆਕਸੀਜਨ ਹੈ ਨਾ ਇਹ ਵੀ ਵਿਕਿਆ ਕਰੇਗੀ, ਉਹ ਵੀ ਹੁਣ ਸਭ ਕੁਝ ਵੇਖਣ ਵਿੱਚ ਆ ਹੀ ਰਿਹਾ ਹੈ। ਤੋ ਇਹ ਕੁਦਰਤੀ ਸਰੋਤ ਨੇ ਭਾਈ, ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਤੋ ਸਤਿਗੁਰਾਂ ਨੇ ਦੋ ਅਸ਼ਰਫੀਆਂ ਸੋਨੇ ਦੀਆਂ ਮੋਹਰਾਂ ਉਹ ਦਿੱਤੀਆਂ ਵੀ ਇਹਦੇ ਬਦਲੇ ਪਾਣੀ ਦੇ ਦੇ।
ਹੁਣ ਪਰ ਦੀਨ ਬੇਲੂਏ ਚਾਰ।
ਉਹਦੇ ਕੋਲ ਵੱਡੀ ਮਸ਼ਕ ਸੀ ਪਾਣੀ ਦੀ ਭਰੀ ਹੋਈ, ਉਹਨੇ ਉਹਦੇ ਵਿੱਚੋਂ ਚਾਰ ਕਟੋਰੇ ਪਾਣੀ ਦੇ ਉਹ ਭਰ ਕੇ ਦਿੱਤੇ ਦੋ ਅਸ਼ਰਫੀਆਂ ਦੇ ਬਦਲੇ। ਹਾਲਾਂਕਿ ਦੋ ਅਸ਼ਰਫੀਆਂ ਸੋਨੇ ਦੀਆਂ ਅੱਜ ਵੀ ਮਾਇਨੇ ਰੱਖਦੀਆਂ ਨੇ, ਉਦੋਂ ਕਿੰਨਾ ਮਾਇਨਾ ਸੀ ਉਹਨਾਂ ਦਾ। ਉਹਨੇ ਬਦਲੇ ਚ ਚਾਰ ਕਟੋਰੇ ਨਾ ਪਾਣੀ ਦੇ ਭਰ ਕੇ ਦਿੱਤੇ।
ਤੋ ਸਤਿਗੁਰ ਸਦ ਖਾਨੈ ਕਹਿਓ।
ਮਹਾਰਾਜ ਜੀ ਨੇ ਖਾਨ ਨੂੰ ਆਪਣੇ ਕੋਲ ਸੱਦਿਆ, ਉਹਨੂੰ ਸੱਦ ਕੇ ਪਾਤਸ਼ਾਹ ਬੋਲੇ,
ਪਾਣੀ ਓ ਪਤਲੋ ਖਾਨੋ ਪਯੋ।
ਮਹਾਰਾਜ ਜੀ ਨੂੰ ਪਾਣੀ ਰੋੜ ਦਿੱਤਾ, ਰੋੜ ਕੇ ਨਾ ਪਾਤਸ਼ਾਹ ਕਹਿੰਦੇ ਖਾਨ ਜੀ ਦੁਨੀਆਂ ਵਿੱਚ ਸਭ ਤੋਂ ਪਤਲੀ ਵਸਤੂ ਜਿਹੜੀ ਹੈ ਉਹ ਪਾਣੀ ਮੰਨੀ ਜਾਂਦੀ, ਤਰਲ ਪਾਣੀ ਹੈ, ਪਰ ਤੂੰ ਇਸ ਪਾਣੀ ਨਾਲੋਂ ਵੀ ਪਤਲਾ ਹੈ। ਪਾਤਸ਼ਾਹ ਕਹਿੰਦੇ ਤੂੰ ਤਾਂ ਇਸ ਪਾਣੀ ਨਾਲੋਂ ਵੀ ਪਤਲਾ ਪੈ ਗਿਆ ਬਈ। ਹਾਂਜੀ,
ਦੋ ਹੱਡੀਆਂ ਲੈ ਪਾਣੀ ਦਿੱਤਾ।
ਦੋ ਹੱਡੀਆਂ ਲੈ ਕੇ ਬਦਲੇ ਚ ਪਾਣੀ ਦਿੱਤਾ ਅਸ਼ਰਫੀਆਂ ਨੂੰ। ਮਹਾਰਾਜ ਕਹਿੰਦੇ ਦੋ ਹੱਡੀਆਂ ਲਈਆਂ ਤੇ ਦੋ ਹੱਡੀਆਂ ਲੈ ਕੇ ਦੋ ਛਿੱਲੂ ਦੋ ਜਿਹੜੀਆਂ ਮੋਹਰਾਂ ਨੇ ਉਹ ਲੈ ਕੇ ਤੂੰ ਉਹਦੇ ਬਦਲੇ ਪਾਣੀ ਦਿੱਤਾ।
ਐਸ਼ ਸ਼ਰਮਿੰਦੋ ਖਾਨੋ ਕੀਤਾ।
ਖਾਨ ਬੜਾ ਸ਼ਰਮਿੰਦਾ ਹੋਇਆ, ਅੱਖਾਂ ਨੀਵੀਆਂ ਕਰੇ ਕਿ ਮੈਂ ਪਹਿਲਾਂ ਨਾ ਕੀਤੀ ਸੀ ਵੀ ਜਾਲੀ ਮੰਗਿਆ ਸੀ ਪਾਣੀ, ਇੱਥੇ ਅੱਗੇ ਜਾ ਕੇ ਕਿਤੇ ਮਿਲ ਹੀ ਜਾਣਾ ਸੀ ਨਾ। ਉਹ ਬੜਾ ਸ਼ਰਮਿੰਦਾ ਹੋਇਆ ਸਤਿਗੁਰਾਂ ਦੇ ਬਚਨ ਸੁਣ ਕੇ।
ਦੋਹਰਾ ਆਵਤ ਮਜੈਲ ਗੁਰ ਦੇਖੇ ਭੇਜਿਓ ਬਿਰਾੜ ਦੁੜਾਏ।
ਦੂਰ ਨਿਗਾਹ ਵੇਖੀ ਮਾਰ ਕੇ ਤੇ ਕੀ ਵੇਖਿਆ ਵੀ ਕੁਝ ਮਾਝੇ ਦੇ ਮਜੈਲ ਉਹ ਚੱਲ ਕੇ ਆ ਰਹੇ ਨੇ ਸਤਿਗੁਰਾਂ ਕੋਲ। ਮਹਾਰਾਜ ਜੀ ਨੇ ਵੇਖ ਕੇ ਇੱਕ ਬਰਾੜ ਨੂੰ ਕਿਹਾ ਵੀ ਜਾ ਭੱਜ ਕੇ ਵੇਖ ਕੇ ਕੌਣ ਆਉਂਦਾ, ਨਿਗਾਹ ਮਾਰ ਕੇ ਵੇਖ ਕੇ ਆਓ, ਕਿਉਂਕਿ ਦੁਸ਼ਮਣਾਂ ਦੀ ਫੌਜ ਵੀ ਸੀ ਪਿੱਛੇ ਆਉਂਦੀ। ਮਹਾਰਾਜ ਜੀ ਕਹਿੰਦੇ ਵੇਖ ਕੇ ਆਓ ਕਿ ਕੌਣ ਆ ਰਿਹਾ।
ਦੇਖ ਆਏ ਤਿੰਨ ਕਹਿਓ ਜਹਿ ਮਜਾਲ ਮਾੜੇ ਪਏ ਆਏ।
ਉਹ ਬਰਾੜ ਜਿਹੜਾ ਸੀ ਮਲਵਈ ਵੇਖ ਕੇ ਆਇਆ ਤੇ ਆ ਕੇ ਕਹਿਣ ਲੱਗਾ ਜੀ ਮਾਝੇ ਦੇ ਮਾੜੇ ਆ ਰਹੇ ਨੇ। ਇਹ ਈਰਖਾਬਾਜੀ ਦੇ ਲੋਕ ਜਿਹੜੀ ਇਹ ਵੰਡੀ ਕੀਤੀ ਹੈ ਨਾ ਵੀ ਇਹ ਮਜੇਲ ਹੈ, ਇਹ ਮਲਵਈ ਹੈ, ਇਹ ਦੁਆਬੀ ਹੈ, ਇਹ ਵੰਡੀਆਂ ਪਾਈਆਂ ਗਈਆਂ ਸਨ ਸਿੱਖਾਂ ਵਿੱਚ, ਉਹਨਾਂ ਵਿੱਚ ਆਪਸੀ ਕਿਸੇ ਜਾਤੀ ਦੇ ਨਾਂ ਤੇ ਪਾਤ ਦੇ ਨਾਂ ਤੇ ਧਰਮ ਵਰਣ ਦੇ ਨਾਂ ਦੇ ਉੱਤੇ ਵੰਡੀਆਂ ਪਾਈਆਂ ਗਈਆਂ ਸਮਾਜ ਵਿੱਚ ਕੁਝ ਕੁ ਲੋਕਾਂ ਵੱਲੋਂ। ਸਿੰਘਾਂ ਵਿੱਚ ਵੀ ਇਹ ਥੋੜੀਆਂ ਜਿਹੀਆਂ ਵੰਡੀਆਂ ਦੀ ਬਿਰਤੀ ਵਿਤਕਰੇ ਦੀ ਜਿਹੜੀ ਸੀ ਉਹ ਪੈ ਗਈ ਵੀ ਇਹ ਮਾਝੇ ਦਾ, ਇਹ ਮਾਲਵੇ ਦਾ, ਇਹ ਦੁਆਬੇ ਦਾ ਹੈ, ਇਹ ਸਾਡੇ ਮਾਝੇ ਦਾ ਭਾਊ ਹੈ, ਅਸੀਂ ਤਾਂ ਇਹਦੀ ਪਿੱਠ ਦੱਬਣੀ ਹੈ। ਇਹ ਸਾਡੇ ਮਾਲਵੇ ਦਾ ਮਲਵਈ ਹੈ, ਅਸੀਂ ਤਾਂ ਇਹਦਾ ਪੱਖ ਪੂਰਨਾ। ਇਹ ਸਾਡੇ ਦੁਆਬੇ ਦਾ ਦੁਆਬੀ ਹੈ, ਅਸੀਂ ਤਾਂ ਭਾਈ ਇਹਦੀ ਹਮਾਇਤ ਕਰਨੀ। ਇਹ ਬਿਰਤੀ ਅੱਜ ਵੀ ਹੈ ਤੇ ਉਦੋਂ ਵੀ ਸੀ। ਇਹ ਬਿਰਤੀ ਠੀਕ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਦੋਂ ਸਿੱਖ ਹੋ ਗਏ, ਫਿਰ ਉਹ ਸਿੱਖ ਆਨੰਦਪੁਰ ਸਾਹਿਬ ਦਾ ਵਾਸੀ ਹੈ, ਰਹੇ ਜਿੱਥੇ ਮਰਜ਼ੀ, ਭਾਵੇਂ ਅਮਰੀਕਾ ਰਹੇ, ਕਨੇਡਾ ਰਹੇ, ਤੇ ਦੱਖਣ 'ਚ ਰਹੇ, ਉੱਤਰ ਪੂਰਬ ਪੱਛਮ 'ਚ ਕਿਤੇ ਰਹੇ, ਉਹ ਵਾਸੀ ਆਨੰਦਪੁਰ ਸਾਹਿਬ ਦਾ ਹੀ ਹੈ। ਤੇ ਆਪਾਂ ਸਾਰੇ ਆਨੰਦਪੁਰ ਸਾਹਿਬ ਦੇ ਵਾਸੀ, ਕਲਗੀਧਰ ਪਾਤਸ਼ਾਹ ਜੀ ਦੇ ਬੱਚੇ ਹਾਂ। ਫਿਰ ਤਾਂ ਕੋਈ ਵਿਤਕਰਾ ਰਹਿ ਹੀ ਨਹੀਂ ਜਾਂਦਾ। ਖੈਰ, ਉਹ ਜਿਹੜਾ ਮਾਲਵੇ ਦਾ ਬਰਾੜ ਸੀ ਨਾ, ਉਹ ਮਾਝੇ ਵਾਲਿਆਂ ਨਾਲ ਸੀਗੀ, ਇਹਨਾਂ ਦੀ ਥੋੜ੍ਹੀ ਬਹੁਤੀ, ਤੇ ਮਾਝੇ ਵਾਲੇ ਮਾਲਵੇ ਵਾਲਿਆਂ ਨਾਲ ਰੱਖਦੇ ਸੀ। ਜਿਹੜੇ ਦੁਆਬੇ ਦੇ ਇਲਾਕੇ ਦੇ ਸੀ, ਥੋੜ੍ਹੇ ਜਿਹੇ ਵੱਖਰੇ ਰਹਿੰਦੇ ਸੀ, ਮਾਝੇ ਮਾਲਵੇ ਦੀ ਥੋੜ੍ਹੀ ਬਹੁਤੀ ਆਪਸ ਵਿੱਚ। ਇੱਦਾਂ ਉਹ ਪੁਰਾਣੇ ਸਮੇਂ 'ਚ ਰੱਖ ਵੀ ਲੈਂਦੇ ਸੀ ਦਵੈਸ਼ ਜੀ। ਉਹ ਕਹਿਣ ਲੱਗਾ, ਜੀ ਮਾਝੇ ਦੇ ਮਾੜੇ ਆਉਂਦੇ ਹੈ ਕਲਗੀਧਰ ਜੀ ਨੂੰ। ਹਾਂਜੀ,
ਚੌਪਾਏ ਸੁਣ ਸਤਿਗੁਰ ਤਿਸ ਐਸ ਫੁਰਮਾਇਓ।
ਮਹਾਰਾਜ ਜੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਸਤਿਗੁਰਾਂ ਨੂੰ ਸੁਣ ਕੇ। ਕਲਗੀਧਰ ਪਾਤਸ਼ਾਹ ਬੋਲੇ,
ਤੈ ਮਜਾਲ ਕਿਮ ਮਾੜੇ ਬਤਾਇਓ।
ਮਹਾਰਾਜ ਜੀ ਕਹਿੰਦੇ, ਉਹ ਬਰਾੜਾ, ਤੂੰ ਮਾਝੇ ਦੇ ਮਜਾਲਾਂ ਨੂੰ ਮਾੜੇ ਕਿਵੇਂ ਦੱਸਦਾ ਬਈ, ਉਹਨਾਂ ਨੂੰ ਕਿਵੇਂ ਮਾੜਾ ਕਹਿਣਾ।
ਫਿਰ ਮਜਾਲਣ ਮਤ ਕਹਿਓ ਮਾੜੇ।
ਨਾ, ਮੁੜ ਕੇ ਨਹੀਂ ਕਹਿਣਾ ਏਦਾਂ ਵੀ ਇਹ ਮਾਝੇ ਦਾ ਮਾੜਾ, ਇਹ ਗੱਲ ਨੀ ਮੁੜ ਕੇ ਆਖਣੀ।
ਹੈ ਮਜੈਲ ਤੁਮ ਕਰਕੇ ਲਾੜੇ।
ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੂੰ ਮਾੜੇ ਕਹਿੰਦੇ ਤੁਹਾਡੇ ਲਾੜੇ ਨੇ। ਹੁਣ ਕੋਈ ਆਖੇ ਵੀ ਇਹ ਸਰਾਪ ਦਿੱਤਾ ਮਲਵਈਆਂ ਨੂੰ, ਨਹੀਂ, ਇਹ ਸਾਂਝ ਪਾਈ ਸਤਿਗੁਰਾਂ ਨੇ ਵੀ ਜਦੋਂ ਮਾਝੇ ਦੀਆਂ, ਮਾਝੇ ਦੇ ਭਜੰਗੀ ਇੱਧਰ ਮਲਵਈ ਦੇ ਸਿੰਘਾਂ ਦੇ ਰਿਸ਼ਤੇ ਹੋਣਗੇ, ਮਾਲਵੇ ਦੇ ਉੱਧਰ ਵਿਆਹੇ ਜਾਣਗੇ, ਇਹਨਾਂ ਦੀ ਸਾਂਝ ਪਵੇਗੀ, ਪੁਸ਼ਤਾਂ ਦਰ ਪੁਸ਼ਤਾਂ ਸਾਂਝ ਪਵੇਗੀ। ਇਹ ਬਚਨ ਮਹਾਰਾਜ ਜੀ ਦੇ ਸੱਚ ਨੇ। ਬਹੁਤ ਸਾਰੇ ਮਾਝੇ ਦੇ ਸਿੰਘ ਇੱਧਰ ਮਾਲਵੇ ਵਿੱਚ ਵਿਆਹੇ ਹੋਏ ਨੇ, ਮਾਲਵੇ ਦੇ ਉੱਧਰ ਮਾਝੇ 'ਚ ਵੀ ਵਿਆਹੇ ਹੋਏ ਨੇ। ਮਹਾਰਾਜ ਜੀ ਕਹਿੰਦੇ ਵੀ ਮਾੜੇ ਦੱਸ ਦਿਓ ਮਾਝੇ ਦਿਆਂ ਨੂੰ, ਇਹ ਲਾੜੇ ਹੋਣਗੇ ਮਲਵਈਓ ਤੁਹਾਡੇ ਇੱਥੇ, ਯਾਨੀ ਕਿ ਤੁਹਾਡੀ ਸਾਂਝ ਪਵੇਗੀ, ਏਦਾਂ ਨਹੀਂ ਕਹਿਣਾ ਈਰਖਾ ਨਾਲ। ਹਾਂਜੀ,
ਔਰ ਸੁਮੋ ਸੋਭਿਓ ਵਿਰਾੜ ਹੁਤ ਪਾਏ।
ਮਹਾਰਾਜ ਜੀ ਨੇ ਏਦਾਂ ਬਚਨ ਕੀਤੇ ਤੇ ਉੱਥੇ ਹੋਰ ਇਹਨਾਂ ਬਰਾੜਾਂ ਦਾ ਇੱਕ ਹੋਰ ਦੂਜਾ ਭਰਾ ਸੀ।
ਚਹੇ ਗੁਰੂ ਤੇ ਕਰਾਮਾਤ ਪਰਤਾਏ।
ਉਹਨੇ ਸੋਚਿਆ ਵੀ ਸੁਣਿਆ ਗੁਰੂ ਕੋਲ ਕਰਾਮਾਤ ਹੈ, ਤੇ ਵਿਚਾਰ ਕੀਤੀ ਵੀ ਕਰਾਮਾਤ ਵੇਖਣੀ ਚਾਹੀਏ, ਗੁਰੂ ਦੇ ਕੋਲ ਕਰਾਮਾਤ ਹੈ ਕਿ ਨਹੀਂ। ਗੁਰੂਆਂ ਕੋਲ ਤਾਂ ਕਰਾਮਾਤ ਹੁੰਦੀ ਹੈ। ਉਹ ਨਾਲ ਦਾ ਹੀ ਉਹਦਾ ਇੱਕ ਸਾਥੀ ਸੀ ਬਰਾੜ ਭਰਾ, ਉਹਨੇ ਮਹਾਰਾਜ ਜੀ ਦੀ ਕਰਾਮਾਤ ਵੇਖਣੀ ਚਾਹੀ।
ਨਿਤਲੇ ਆਵੇ ਮੈਂ ਦੁੱਧ ਬੂਰੀ।
ਉਹਨੇ ਕੀ ਕੀਤਾ, ਉਹ ਨਾ ਰੋਜ਼ ਦੁੱਧ ਲਿਆਉਂਦਾ ਸੀ ਸਤਿਗੁਰਾਂ ਲਈ, ਬੂਰੀ ਮੱਝ ਦਾ ਚੋ ਕੇ। ਬੂਰੀ ਮੱਝ ਦਾ ਦੁੱਧ ਚੋਣਾ, ਦੁੱਧ ਤਾਂ ਭਾਵੇਂ ਕਾਲੀ ਮੱਝ ਦਾ ਵੀ ਉਹੋ ਜਿਹਾ ਹੁੰਦਾ, ਪਰ ਉਹ ਕਹਾਵਤ ਬਣੀ ਹੁੰਦੀ ਆ ਵੀ ਬੂਰੀ ਮੱਝ ਦਾ ਦੁੱਧ ਵਧੀਆ ਹੁੰਦਾ। ਤੋ ਉਹਨੇ ਬੜੀ ਰੀਝ ਨਾਲ ਨਾ ਬਰਾੜ ਭਰਾ ਨੇ ਤੇ ਬੂਰੀ ਮੱਝ ਦਾ ਦੁੱਧ ਚੋ ਕੇ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਲਈ ਛਕਣ ਲਈ ਲੈ ਕੇ ਆਉਣਾ, ਇਹ ਉਹਦਾ ਰੋਜ਼ ਦਾ ਨਿਯਮ ਸੀ।
ਫੇਰ ਲੈ ਆਏ ਕਾਲੀ ਕੂਰੀ।
ਉਹਨੇ ਆਖਿਆ ਵੀ ਅੱਜ ਕਰਾਮਾਤ ਵੇਖੀਏ ਗੁਰੂ ਦੀ, ਅੱਜ ਕਾਲੀ ਮੱਝ ਦਾ ਜਿਹੜੀ ਦੁੱਧ ਸੀ ਉਹ ਚੋ ਲਿਆ, ਵੀ ਵੇਖਦੇ ਆ ਗੁਰੂ ਜੀ ਨੂੰ ਪਤਾ ਲੱਗਦਾ ਵੀ ਇਹ ਕਾਲੀ ਮੱਝ ਦਾ ਦੁੱਧ ਹੈ। ਹੁਣ ਰੰਗ ਕਰਕੇ ਮੱਝਾਂ ਦੋਵੇਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ, ਦੁੱਧ ਤਾਂ ਇੱਕੋ ਜਿਹਾ ਹੁੰਦਾ ਨਾ। ਉਹਨੇ ਆਖਿਆ ਵੀ ਵੇਖਦੇ ਆ ਵੀ ਗੁਰੂ ਸਾਹਿਬ ਨੂੰ ਪਛਾਣ ਆਉਂਦੀ ਆ ਵੀ ਇਹ ਕਰਾਮਾਤੀ ਐਣ ਨੇ। ਉਹਨੇ ਇੱਕ ਦਿਨ ਕਾਲੀ ਮੱਝ ਦਾ ਦੁੱਧ ਚੋਇਆ।
ਸਤਿਗੁਰ ਹੱਥ ਧਰ ਸੀ ਸਹਿਲਾਇਓ।
ਜਦੋਂ ਦੁੱਧ ਲਿਆ ਤੇ ਮਹਾਰਾਜ ਜੀ ਹੱਸ ਪਏ, ਹੱਸ ਕੇ ਮਹਾਰਾਜ ਜੀ ਨੇ ਸਿਰ ਲਾਇਆ। ਉਹ ਕਹਿੰਦੇ, ਬਰਾੜਾ ਕਰਾਮਾਤਾਂ ਵੇਖਦਾ ਗੁਰੂ ਦੀਆਂ। ਕਲਗੀਧਰ ਪਾਤਸ਼ਾਹ ਕਹਿੰਦੇ, ਸੱਜਣਾ ਗੁਰੂ ਦੀਆਂ ਕਰਾਮਾਤਾਂ ਵੇਖਣ ਵਾਸਤੇ ਗੁਰੂ ਨੂੰ ਅਜਮਾਈ ਦਾ ਨਹੀਂ, ਏਦਾਂ ਗੁਰੂਆਂ ਦੀ ਨਹੀਂ ਪਰਖ ਕਰੀ ਦੀ। ਸਿੱਖ ਦਾ ਧਰਮ ਹੀ ਨਹੀਂ ਗੁਰੂ ਦੀ ਅਜਮਾਇਸ਼ ਕਰੇ। ਸਿੱਖ ਦਾ ਨਹੀਂ ਕਰਮ ਹੈ ਕਿ ਗੁਰੂ ਦੀ ਪਰਖ ਕਰੇ।
ਕਰਾਮਾਤ ਜਗ ਦੇਖਣ ਆਇਓ।
ਇਹ ਕਰਾਮਾਤ ਜਗਤ ਦੀ ਐਡੀ ਵੱਡੀ ਪਰਮਾਤਮਾ ਦੀ ਪ੍ਰਤੱਖ ਨਜ਼ਰ ਨਹੀਂ ਆਉਂਦੀ ਤੈਨੂੰ? ਇਹ ਰੱਬ ਦੀ ਜ਼ਾਹਰ ਕਰਾਮਾਤ ਹੈ ਸੰਸਾਰ, ਇਹ ਅਸੀਂ ਵੇਖਣ ਆਏ ਆ।
ਹੇ ਸਿੱਖਾ ਤੈ ਕਿਆ ਕੰਮ ਕੀਓ।
ਸਿੱਖਾ ਤੂੰ ਕੀ ਕੰਮ ਕੀਤਾ ਗੁਰੂ ਨੂੰ ਪਰਖਣ ਵਾਸਤੇ।
ਅੰਤ ਗੁਰਨ ਕੋ ਚਾਹਤ ਲਿਓ।
ਗੁਰੂ ਦਾ ਅੰਤ ਲੈਣਾ ਚਾਹੁੰਦਾ, ਗੁਰੂ ਦੀ ਪਰਖ ਕਰਨਾ ਚਾਹੁੰਦਾ, ਸਿੱਖ ਦਾ ਨੀ ਧਰਮ ਗੁਰੂ ਨੂੰ ਪਰਖਣਾ। ਗੁਰੂ ਆਪਣੇ ਸਿੱਖ ਨੂੰ ਲੱਖਾਂ ਵੇਰੀ ਪਰਖੇ, ਗੁਰੂ ਪਰਖ ਸਕਦਾ, ਪਰ ਸਿੱਖ ਦਾ ਧਰਮ ਨੀ ਆਪਣੇ ਗੁਰੂ ਦੀ ਪਰਖ ਕਰੇ। ਤੂੰ ਗੁਰੂ ਦਾ ਅੰਤ ਲੈਣਾ ਚਾਹੁੰਦਾ, ਇਹ ਤੇਰੇ ਲਈ ਯੋਗ ਨਹੀਂ।
ਦੋਹਰਾ ਜੋੜ ਹਾਥ ਸਿੱਖਣ ਕਹਿਓ, ਹਮ ਨਾਰਨ ਛਹ ਚਲ ਕੇਨ।
ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੇਰਾ ਕਿੱਥੇ ਚੇਤ ਸੀ, ਉਹ ਮੇਰੀਆਂ ਸਾਡੇ ਪਰਿਵਾਰ ਦੀਆਂ ਜਿਹੜੀਆਂ ਬੀਬੀਆਂ ਨੇ ਘਰ ਦੇ ਵਿੱਚ ਘਰ ਵਾਲੀਆਂ ਨੇ, ਉਹਨਾਂ ਨੇ ਛਲ ਕੀਤਾ। ਉਹ ਕਹਿੰਦੀਆਂ ਸੀ ਵੀ ਪਰਖ ਕੇ ਵੇਖੀਏ ਗੁਰੂ ਜੀ ਨੂੰ, ਵੀ ਉਹਨਾਂ ਕੋਲ ਕਰਾਮਾਤ ਹੈ ਕਿ ਨਹੀਂ। ਮਹਾਰਾਜ ਜੀ ਉਹਨਾਂ ਨੇ ਇਹ ਛਲ ਕੀਤਾ।
ਸਤ ਗੁਰ ਕਹੇ ਫਿਰ ਨਾ ਕਰਿਓ, ਅਬ ਹਮ ਬਖਸ਼ ਸੋ ਦੇਨਾ।
ਸਤਿਗੁਰਾਂ ਆਖਿਆ ਫਿਰ ਨਾ ਕਦੇ ਪਰਖਿਓ ਬਈ, ਹੁਣ ਅਸੀਂ ਤੁਹਾਨੂੰ ਬਖਸ਼ ਦਿੱਤਾ। ਏਦਾਂ ਗੁਰੂ ਦੀ ਨੀ ਪਰਖ ਕਰਨੀ, ਕਦੇ ਵੀ ਗੁਰੂ ਨੂੰ ਅਜਮਾ ਕੇ ਨੀ ਵੇਖਣਾ।
ਚੌਪਾਏ ਕਪੂਰੇ ਕਤੂਰੇ ਫਿਰ ਗੱਲ ਆਏ।
ਹੁਣ ਉਧਰੋਂ ਜਿਹੜੀ ਮੁਕਤਸਰ ਸਾਹਿਬ ਦਾ ਜੰਗ ਹੋਇਆ ਉਹਦਾ ਸੰਖੇਪ ਜਿਹਾ ਵਰਣਨ ਆ ਰਿਹਾ। ਕਪੂਰਾ ਕਤੂਰਾ ਇਹਨੂੰ ਮਹਾਰਾਜ ਜੀ ਨੇ ਬਚਨ ਕੀਤਾ ਸੀ। ਮਹਾਰਾਜ ਜੀ ਕਹਿੰਦੇ ਤੁਰਕਾਂ ਦਾ ਕਤੂਰਾ ਰਿਹਾ। ਕਪੂਰੇ ਦੇ ਘਰ ਗਏ ਸਨ ਨਾ ਮਹਾਰਾਜ ਜਦੋਂ ਕੋਟ ਕਪੂਰੇ ਤੇ, ਇਹਨੂੰ ਕਿਹਾ ਕਿਲਾ ਦੇ ਦੇ ਆਪਣਾ। ਕਹਿੰਦਾ ਨਾ ਮਹਾਰਾਜ, ਮੈਂ ਤਾਂ ਤੁਰਕਾਂ ਦਾ ਬੰਦਾ। ਮਹਾਰਾਜ ਕਹਿੰਦੇ ਤੁਰਕਾਂ ਦਾ ਬੰਦਾ ਨੀ, ਤੂੰ ਤੁਰਕਾਂ ਦਾ ਕਤੂਰਾ। ਕਹਿ ਕੇ ਸਤਿਗੁਰੂ ਜੀ ਚੱਲ ਪਏ ਸੀ। ਕਪੂਰਾ ਇਹ ਸੀਗਾ ਇੱਧਰ ਮੀਣਿਆਂ ਦਾ ਚੇਲਾ ਸੀ, ਇੱਧਰ ਸੋਢੀ ਕੌਲ ਜੀ ਹੋਣਾ ਦਾ ਤੇ ਬਾਬੇ ਪ੍ਰਿਥਵੀ ਚੰਦ ਦੀ ਅੰਸ ਵੰਸ਼ ਵਿੱਚੋਂ ਉਹਨਾਂ ਦਾ ਇਹ ਚੇਲਾ ਸੀ। ਤੋ ਸਤਿਗੁਰੂ ਜੀ ਨੇ ਬਚਨ ਵੀ ਕੀਤਾ ਸੀ ਵੀ ਅਸੀਂ ਕਪੂਰੇ ਦੀਆਂ ਜੜ੍ਹਾਂ ਪੁੱਟ ਦਿੱਤੀਆਂ, ਤੇ ਸੋਢੀ ਕੌਲ ਨੇ ਕਿਹਾ ਮਹਾਰਾਜ ਉਹਦੀਆਂ ਜੜ੍ਹਾਂ ਤਾਂ ਸਾਡੇ ਢਿੱਡ 'ਚ ਲੱਗੀਆਂ ਨੇ। ਮਹਾਰਾਜ ਜੀ ਕਹਿੰਦੇ ਆਪੇ ਹੀ ਪੁੱਟ ਕੇ ਕੱਢੇਗਾ ਹੁਣ। ਉਹ ਕਥਾ ਗੁਰਪ੍ਰਤਾਪ ਵਿੱਚ ਆਈ ਸੀ ਵਿਸਥਾਰ ਨਾਲ। ਤੋ ਇੱਥੇ ਟੂਕ ਮਾਤਰ ਉਹ ਕਪੂਰੇ ਕਤੂਰੇ ਦੀ ਜਿਹੜੀ ਹੁਣ ਗੱਲ ਹੈ ਹੁਣ ਉਹ ਸੁਣੋ।
ਵਲ ਤੁਰ ਕਣ ਉਨ ਖਬਰ ਕਲਾਈ।
ਕਹਿੰਦੇ ਉਧਰ ਤੁਰਕਾਂ ਤਾਈਂ ਖਬਰ ਪਹੁੰਚ ਗਈ ਕਿ ਕਲਗੀਧਰ ਪਾਤਸ਼ਾਹ ਜੀ ਇੱਧਰ ਜੰਗਲ ਦੇ ਇਲਾਕੇ ਚ, ਮਾਲਵੇ ਦੇ ਇਲਾਕੇ ਚ ਕੋਟ ਕਪੂਰੇ ਤੋਂ ਹੁੰਦਿਆਂ ਅੱਗੇ ਨੂੰ ਵਧੇ ਹਨ।
ਲੇਵੋ ਬੇਸਕ ਗੁਰੂ ਫੜਾਏ।
ਔਰ ਕਿਹਾ ਗਿਆ ਉਹਨਾਂ ਤੁਰਕਾਂ ਨੂੰ ਸੂਬੇ ਸਰਹੰਦ ਨੂੰ ਕਿ ਬੇਸ਼ੱਕ ਆ ਕੇ ਤੁਸੀਂ ਇੱਧਰ ਗੁਰੂ ਨੂੰ ਆ ਕੇ ਫੜ ਲਵੋ, ਉਹਨਾਂ ਨਾਲ ਕੋਈ ਬਹੁਤੀ ਵੱਡੀ ਫੌਜ ਨਹੀਂ ਹੈ।
ਨਹਿ ਹਮ ਕਿਛ ਉਸ ਮਦਦ ਕਰਾਏ।
ਕਪੂਰੇ ਨੂੰ ਤਾੜਨਾ ਹੋਈ ਸੀ ਵੀ ਤੂੰ ਗੁਰੂ ਜੀ ਦਾ ਮਹਿਤੀ ਤਾਂ ਨਹੀਂ। ਕਪੂਰੇ ਨੇ ਆਖਿਆ ਨਹੀਂ ਜੀ, ਅਸੀਂ ਉਹਨਾਂ ਦੀ ਕੋਈ ਮਦਦ ਨਹੀਂ ਕਰਾਂਗੇ, ਤੁਸੀਂ ਆ ਕੇ ਉਹਨਾਂ ਨੂੰ ਫੜ ਸਕਦੇ ਹੋ, ਗ੍ਰਿਫਤਾਰ ਕਰ ਸਕਦੇ ਹੋ।
ਸੋ ਸੁਣ ਤੁਰਕ ਤੁਰਤ ਚੜ ਆਏ।
ਇਹ ਤੁਰਕ ਜਿਹੜੇ ਸਨ ਇਧਰੋਂ ਸੂਬਾ ਸਰਹੰਦ ਤੇ ਕੁਝ ਹੋਰ ਤੁਰਕ ਵੀ, ਇਹ ਇਕੱਠੇ ਹੋ ਕੇ ਚੜ ਕੇ ਕਲਗੀਧਰ ਪਾਤਸ਼ਾਹ ਨੂੰ ਫੜਨ ਲਈ, ਜੰਗ ਲੜਨ ਲਈ ਆਏ।
ਇਤ ਵਲ ਪੇਦੇ ਖਬਰ ਕਲਾਏ।
ਮਲੇਰ ਕੋਟਲੀਏ ਨਵਾਬ ਵੀ ਇਹਨਾਂ ਦੇ ਨਾਲ ਰਲ ਗਏ। ਇਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਖਬਰ ਭੇਜੀ।
ਆਓ ਆਏ ਜਬ ਬਹੁ ਪਏ।
ਜਦੋਂ ਪਤਾ ਲੱਗਾ ਵੀ ਆ ਗਈ ਦੁਸ਼ਮਣਾਂ ਦੀ ਫੌਜ, ਬਰਾੜ ਜਿੰਨੀ ਫੌਜ ਮਹਾਰਾਜ ਜੀ ਨੇ ਰੱਖੀ ਸੀ, ਉਹ ਸਾਰੇ ਕਹਿਣ ਲੱਗ ਪਏ ਮਹਾਰਾਜ ਆ ਗਈ ਹੈ ਤੁਰਕਾਂ ਦੀ ਫੌਜ, ਪਹੁੰਚ ਗਏ ਨੇ ਤੁਰਕ। ਏਦਾਂ ਕਹਿੰਦੇ ਰੌਲਾ ਪੈ ਗਿਆ।
ਰਾੜਨ ਵਿਦ ਨਠਨੈ
ਕਈ। ਉਹਨਾਂ ਵਿੱਚੋਂ ਬਹੁਤੇ ਜਿਹੜੇ ਬਰਾੜ ਸੀ ਜਿਨ੍ਹਾਂ ਨੇ ਕੇਵਲ ਤਨਖਾਹ ਵਾਸਤੇ ਗੁਰੂ ਸਾਹਿਬ ਕੋਲ ਨੌਕਰੀ ਕੀਤੀ ਸੀ, ਜਦੋਂ ਵੇਖਿਆ ਵੀ ਹੁਣ ਲੜਨਾ ਪਏਗਾ ਤਾਂ ਉਹਨਾਂ ਵਿੱਚੋਂ ਕਈਆਂ ਨੇ ਨੱਠਣ ਦੀ ਤਿਆਰੀ ਕਰ ਲਈ।
ਉਹਨੇ ਜਲ ਕੇ ਲਏ ਭਰਾਏ।
ਕਹਿੰਦੇ ਮਸ਼ਕਾਂ ਜਿਹੜੀਆਂ ਸਨ ਉਹ ਪਾਣੀ ਦੀਆਂ ਇਹਨਾਂ ਨੇ ਭਰ ਲਈਆਂ।
ਰੋਹੀ ਲੰਬੀ ਤਕਾਏ।
ਹੋਰ ਜਿਹੜੀ ਲੰਮੀ ਰੋਹੀ ਸੀ ਜੰਗਲ ਦਾ ਇਲਾਕਾ, ਉਹ ਰਸਤਾ ਤੱਕਿਆ ਤੇ ਚੱਲ ਪਏ। ਸਤਿਗੁਰਾਂ ਨੂੰ ਕਿਹਾ ਆਪ ਜੀ ਵੀ ਚੱਲੋ।
ਸੰਜਮ ਔਰ ਮਜੈਲਨ ਕੀਆ।
ਜਿਹੜੇ ਮਜੈਲ ਸਨ ਮਾਝੇ ਦੇ ਸਤਿਗੁਰਾਂ ਵੱਲ ਆਏ, ਮਾਈ ਭਾਗੋ ਵੀ ਉਹਨਾਂ ਦੇ ਨਾਲ ਸੀ। ਉਹਨਾਂ ਨੇ ਜਦੋਂ ਉਹ ਕਥਾ ਭਾਈ ਰਤਨ ਸਿੰਘ ਜੀ ਨੇ ਨਹੀਂ ਲਿਖੀ, ਗੁਰਪ੍ਰਤਾਪ ਵਿੱਚ ਆਈ ਹੈ, ਉਹ ਆ ਕੇ ਸਤਿਗੁਰਾਂ ਨੂੰ ਕਹਿਣ ਲੱਗੇ, ਮਹਾਰਾਜ ਜੀ ਅਸੀਂ ਤੁਹਾਡੀ ਔਰੰਗਜ਼ੇਬ ਨਾਲ ਸੰਧੀ ਕਰਾ ਦਿੰਦੇ। ਸਤਿਗੁਰੂ ਜੀ ਕਹਿੰਦੇ, ਸੱਜਣੋ ਤੁਸੀਂ ਇਹ ਸੰਧੀ ਜਿਹੜੀ ਰਾਜੀਨਾਮਾ ਉਦੋਂ ਕਿੱਥੇ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ? ਤੁਸੀਂ ਉਦੋਂ ਕਿਉਂ ਨਾ ਗਏ ਉਹਦੇ ਕੋਲ? ਜਦੋਂ ਸਾਡੇ ਬੱਚੇ ਸ਼ਹੀਦ ਕੀਤੇ ਉਦੋਂ ਤੁਸੀਂ ਕਿਉਂ ਨਾ ਸੰਧੀ ਕਰਾਈ? ਹੁਣ ਤੁਸੀਂ ਕਹਿੰਦੇ ਹੋ ਸੰਧੀ ਕਰਾਉਂਦੇ ਹਾਂ। ਕਦੇ ਅੱਗ ਤੇ ਬਰੂਦ ਵੀ ਮਿਲ ਕੇ ਰਹਿ ਸਕਦੇ ਨੇ? ਕਦੇ ਸੂਰਜ ਤੇ ਰਾਤ ਹਨੇਰੇ ਦਾ ਮੇਲ ਹੋ ਸਕਦਾ? ਤੁਸੀਂ ਸਾਡਾ ਕਿਵੇਂ ਮੇਲ ਕਰਾਓਗੇ ਔਰੰਗੇ ਨਾਲ? ਜਾਓ ਚਲੇ ਜਾਓ। ਮਹਾਰਾਜ ਜੀ ਕਹਿੰਦੇ ਨਾਲੇ ਲਿਖ ਕੇ ਜਾਓ, ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਉਹਨਾਂ ਨੇ ਲਿਖ ਦਿੱਤਾ। ਫਿਰ ਮਾਝੇ ਦੇ ਸਿੰਘ ਭਾਈ ਮਾਹ ਸਿੰਘ ਹੋਣੀ ਮਾਈ ਭਾਗੋ ਜੀ ਦੇ ਸਮੇਤ ਉਹਨਾਂ ਨੇ ਮਹਾਰਾਜ ਜੀ ਦੇ ਕੋਲ ਆ ਕੇ ਟੁੱਟੀ ਗੰਢੀ ਸੀ, ਉਹਦਾ ਇੱਥੇ ਜ਼ਿਕਰ ਆ ਰਿਹਾ। ਉਹ ਜਿਹੜੇ ਮਾਝੇ ਦੇ ਯੋਧੇ ਸਨ ਭਾਈ ਮਾਹ ਸਿੰਘ ਜੀ ਵਰਗੇ, ਉਹ ਵੀ ਇਧਰ ਸਤਿਗੁਰਾਂ ਵੱਲ ਆਏ ਹੋਏ ਸਨ।
ਉਹਨਾਂ
ਨੇ ਸੰਕਲਪ ਕਰ ਲਿੱਤਾ ਵੀ ਜਿਹੜੀ ਇਹ ਫੌਜ ਤੁਰਕਾਂ ਦੀ ਸਤਿਗੁਰਾਂ ਵੱਲ ਆ ਰਹੀ ਹੈ, ਇਹਨਾਂ ਨੂੰ ਇੱਥੇ ਰਸਤੇ ਚ ਰੋਕ ਕੇ ਅਸੀਂ ਇਹਨਾਂ ਨਾਲ ਲੜਾਂਗੇ ਔਰ ਸਤਿਗੁਰਾਂ ਤੱਕ ਨਹੀਂ ਜਾਣ ਦਿਆਂਗੇ।
ਬਿਰਾੜਨ ਸਤਿਗੁਰ ਦਈ ਸਲਾਹੇ,
ਜਿਹੜੇ ਉਹ ਬਰਾੜ ਭਰਾ ਸਨ ਇਧਰ ਮਾਲਵੇ ਦੇ, ਉਹ ਸਤਿਗੁਰਾਂ ਨੂੰ ਸਲਾਹ ਦੇ ਕੇ ਕਹਿਣ ਲੱਗੇ,
ਚਲੋ ਰੋਹੀ ਕਿਤ ਲੰਮੇ ਦਾਏ,
ਮਹਾਰਾਜ ਜੀ ਆਪਾਂ ਜੰਗਲ ਦਾ ਅੱਗੇ ਲੰਮਾ ਪਿੰਡ ਹੈ ਤੇ ਉਸ ਪਾਸੇ ਤੁਰ ਚੱਲੀਏ।
ਸਤਿਗੁਰ ਕਹੇ ਕਿਆ ਲੋਕਨ ਹਾਲ,
ਮਹਾਰਾਜ ਜੀ ਕਹਿੰਦੇ ਵੀ ਜੰਗਲ ਚ ਆਪਾਂ ਜਾਵਾਂਗੇ, ਆਪਣੇ ਨਾਲ ਸੰਗਤ ਵੀ ਹੈ, ਬਹੁਤ ਸਾਰੇ ਸਿੱਖ ਵੀ ਆਪਣੇ ਨਾਲ ਹਨ।
ਸਜਾਦੈ ਜੋ ਹਮ ਨਾਲ,
ਮਹਾਰਾਜ ਜੀ ਕਹਿੰਦੇ ਸਾਡੇ ਨਾਲ ਤਾਂ ਸਜਾਦੇ ਵੀ ਨੇ ਜਿਹੜੇ ਪੈਦਲ ਚੱਲਣ ਵਾਲੇ ਨੇ। ਚਲੋ ਆਪਾਂ ਘੋੜਿਆਂ ਤੇ ਚਲੇ ਜਾਵਾਂਗੇ, ਜਿਹੜੇ ਪੈਦਲ ਨੇ ਉਹ ਇੰਨਾ ਲੰਮਾ ਪੈਂਡਾ ਕਿਵੇਂ ਤੈਅ ਕਰਨਗੇ? ਉਹਨਾਂ ਲਈ ਉਖਿਆਈ ਆ, ਨਾਲੇ ਜੰਗਲ ਦਾ ਇਲਾਕਾ ਹੈ।
ਦੋਹਰਾ ਫੇਰ ਬਿਰਾੜਨ ਗੁਰ ਕਹੇ ਚਹੋ ਸਿੱਖਣ ਸਾਥ ਨਿਭਾਓ,
ਬਰਾੜ ਫਿਰ ਬੋਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਸਿੱਖਾਂ ਦਾ ਸਾਥ ਨਿਭਾਉਣਾ ਚਾਹੁੰਦੇ ਹੋ?
ਪੜ ਮਾਰਗ ਸੋ ਪੈੜ ਪੜ ਜਾਓਗ ਬੜ ਉਤਰਾਓ,
ਜਦੋਂ ਮਹਾਰਾਜ ਜੀ ਤੁਸੀਂ ਪੈੜ ਤੇ ਚੱਲੋਗੇ ਅੱਗੇ ਅੱਗੇ ਆਪੇ ਪਿੱਛੇ ਪਿੱਛੇ ਆਪੇ ਚੱਲ ਕੇ ਆ ਜਾਣਗੇ, ਭਾਵੇਂ ਪੈਦਲ ਨੇ ਮਹਾਰਾਜ ਆਪੇ ਹੱਲਾ ਕਰਕੇ ਤੁਰਦੇ ਆਉਣਗੇ ਨਾਲ।
ਚੋ ਪਾਏ ਤੋ ਮਜੈਲਣ ਦਈ ਸਲਾਹੇ,
ਇਧਰ ਜਿਹੜੇ ਮਜੈਲ ਸਨ ਭਾਈ ਮਾਹ ਸਿੰਘ ਹੋਣੀ ਇਹਨਾਂ ਨੇ ਸਲਾਹ ਕੀਤੀ,
ਜਿਮ ਕਰ ਸਤਿਗੁਰ ਹੋਏ ਨਿਬਾਹੋ,
ਇਹਨਾਂ ਆਖਿਆ ਵੀ ਜਿਸ ਤਰੀਕੇ ਨਾਲ ਸਤਿਗੁਰੂ ਕਲਗੀਧਰ ਜੀ ਇੱਥੋਂ ਅੱਗੇ ਚਲੇ ਜਾਣ, ਸਾਨੂੰ ਉਹ ਤਰੀਕਾ ਅਪਣਾਉਣਾ ਚਾਹੀਦਾ ਕਿ ਅਸੀਂ ਇੱਥੇ ਵੈਰੀਆਂ ਨੂੰ ਰੋਕ ਕੇ ਰੱਖੀਏ ਤੇ ਸਤਿਗੁਰੂ ਜੀ ਅੱਗੇ ਦੂਰ ਚਲੇ ਜਾਣ।
ਜੋ ਸਭ ਹਮ ਤੁਮ ਮਗਰ ਜਹਿ,
ਕਲਗੀਧਰ ਜੀ ਨੂੰ ਬੇਨਤੀ ਕਰ ਭੇਜੀ, ਮਹਾਰਾਜ ਜੀ ਤੁਸੀਂ ਅੱਗੇ ਅੱਗੇ ਚੱਲੋ, ਅਸੀਂ ਪਿੱਛੇ ਆਵਾਂਗੇ।
ਤੋ ਤੁਰਕ ਸਭ ਤੁਮ ਮਗਰ ਤਾਹੇ,
ਜੇ ਮਹਾਰਾਜ ਜੀ ਤੁਸੀਂ ਜਾਓਗੇ ਅੱਗੇ ਅੱਗੇ ਤੇ ਤੁਰਕ ਪਿੱਛੇ ਪੈਰ ਦੱਬਦੇ ਆ ਜਾਣਗੇ, ਉਹਨਾਂ ਨੇ ਕਿਹੜਾ ਰੁਕਣਾ, ਉਹ ਵੀ ਫਿਰ ਪਿੱਛੇ ਪਿੱਛੇ ਹੀ ਚੱਲਦੇ ਆਉਣਗੇ।
ਬਿਨਾ ਲੜੇ ਇਹ ਮੁੜਤੇ ਨਾਹੀਂ,
ਜਦੋਂ ਤੱਕ ਲੜ ਕੇ ਇਹਨਾਂ ਦੇ ਮੂੰਹ ਨਹੀਂ ਮੋੜਦੇ ਮਹਾਰਾਜ, ਉਦੋਂ ਤੱਕ ਇਹਨਾਂ ਨੇ ਪਿੱਛਾ ਨਹੀਂ ਛੱਡਣਾ। ਜੇ ਆਪਾਂ ਅੱਗੇ ਚੱਲ ਵੀ ਪਏ ਤੇ ਪਿੱਛੇ ਮਹਾਰਾਜ ਜੀ ਨਾਲ ਤੁਰਕਾਂ ਨੇ ਪੈੜ ਦੱਬਦਿਆਂ ਆ ਜਾਣਾ। ਇਹਨਾਂ ਨੂੰ ਮੋੜਨ ਦਾ ਤਰੀਕਾ ਕਿ ਜਿਹੜੇ ਚੜ ਕੇ ਆਏ ਨੇ ਲਾਹ ਕੇ ਭੇਜੀਏ ਇਹਨਾਂ ਨੂੰ, ਬਸ ਇਹੀ ਇੱਕ ਤਰੀਕਾ ਹੈ।
ਜਹੀ ਜਾਹੋ ਤਹੀ ਇਹ ਜਾਹੇ,
ਮਹਾਰਾਜ ਜਿੱਧਰ ਤੁਸੀਂ ਜਾਓਗੇ ਉਹ ਇਹ ਉਧਰ ਉਧਰ ਪਿੱਛੇ ਪਿੱਛੇ ਹੀ ਤੁਹਾਡੇ ਜਾਣਗੇ, ਜਦੋਂ ਤੱਕ ਇਹਨਾਂ ਨਾਲ ਲੜੋਗੇ ਨਹੀਂ।
ਇਹ ਜੰਗਲੀ ਕਤ ਖਾਹੇ ਲੜਾਈ,
ਮਹਾਰਾਜ ਇਹ ਜਿਹੜੇ ਬਰਾੜ ਕੁਝ ਤਨਖਾਹਾਂ ਲੈ ਕੇ ਆਪ ਜੀ ਨਾਲ ਰਹਿ ਰਹੇ ਨੇ, ਇਹਨਾਂ ਵਿੱਚੋਂ ਬਹੁਤਿਆਂ ਚ ਲੜਨ ਦਾ ਹੌਸਲਾ ਨਹੀਂ।
ਸਿੰਘ ਮਜਾਲ ਲੜਾਈ ਖਾਈ,
ਅਸੀਂ ਮਾਝੇ ਦੇ ਇਲਾਕੇ ਦੇ ਸਿੰਘ ਆ, ਇੱਥੇ ਅੱਗੇ ਹੋ ਕੇ ਵੈਰੀਆਂ ਨਾਲ ਲੜਾਂਗੇ।
ਪੰਥ ਮਜਾਲਣ ਆਗਿਆ ਦਇਆ,
ਕਲਗੀਧਰ ਜੀ ਆਪ ਜੀ ਸਾਨੂੰ ਆਗਿਆ ਦਿਓ।
ਲੜ ਮਰ ਤੁਮ ਮਗਰੋਂ ਹਟਵਾਇਆ,
ਅਸੀਂ ਇੱਥੇ ਪਿੱਛੇ ਹੀ ਲੜ ਮਰ ਕੇ ਵੈਰੀਆਂ ਨੂੰ ਤੁਹਾਡੇ ਪਿੱਛੋਂ ਲਾਹ ਦਿਆਂਗੇ।
ਤੋ ਗੁਰ ਕਹਿਓ ਕੁਛ ਆਗਿਆ ਹੋਵੋ,
ਮਹਾਰਾਜ ਜੀ ਨੇ ਆਖਿਆ ਭਾਈ ਇੱਥੇ ਹਾਲੇ ਲੜਨ ਦਾ ਥਾਂ ਨਹੀਂ ਹੈ, ਯੋਗ ਟਿਕਾਣਾ ਨਹੀਂ। ਗੁਰਦੇਵ ਜੀ ਵੇਖਦੇ ਨੇ ਕੋਈ ਇਹੋ ਜਿਹੀ ਜਗ੍ਹਾ ਜਿੱਥੇ ਇਹਨਾਂ ਵੈਰੀਆਂ ਨੂੰ ਚੰਗੇ ਢੰਗ ਨਾਲ ਰੋਕਿਆ ਜਾ ਸਕੇ। ਪਾਤਸ਼ਾਹ ਕਹਿੰਦੇ ਥੋੜਾ ਜਾ ਇੱਥੋਂ ਅੱਗੇ ਨੂੰ ਤੁਰ ਚੱਲੋ।
ਪਲ ਜਾਗਾ ਕੋ ਦੇਖ ਖਲੋ,
ਕੋਈ ਭਲੀ ਜੀ ਜਗ੍ਹਾ ਵੇਖ ਕੇ ਖਲੋ ਜਾਓ ਲੜਨ ਵਾਸਤੇ।
ਹਰਤ ਬਾਤ ਇਮਰਾਤ ਬਿਤਈ,
ਏਦਾਂ ਬਚਨ ਕਰਕੇ ਰਾਤ ਬਤੀਤ ਕੀਤੀ।
ਮੋਹ ਰੱਖਣ ਖਬਰ ਆਣ ਇਮ ਦਈ,
ਮੋਹ ਰੱਖੇ ਦਾ ਮਤਲਬ ਹੁੰਦਾ ਵੀ ਜਿਹੜੇ ਖਬਰ ਲਿਆਉਣ ਵਾਲੇ ਹੁੰਦੇ ਆ ਜਸੂਸ, ਉਹਨਾਂ ਨੇ ਵਿੱਚੋਂ ਕੁਝ ਮੁਰੱਖੇ ਆਏ, ਉਹਨਾਂ ਨੇ ਆ ਕੇ ਖਬਰ ਦਿੱਤੀ।
ਤੁਰਕ ਕਸੂਰੀਆਂ ਉਗਰ ਡੇਰਾ ਪਾਇਆ,
ਰਾਜ ਜੀ ਤੁਰਕ ਕਸੂਰੀਏ ਆ ਰਹੇ ਨੇ, ਸੂਬੇ ਸਰਹੰਦ ਦੀਆਂ ਫੌਜਾਂ ਆ ਰਹੀਆਂ ਨੇ, ਮਲੇਰੀਏ ਪਠਾਣਾ ਦੀ ਫੌਜ ਵੀ ਨਾਲ ਰਲ ਕੇ ਆ ਰਹੀ ਹੈ।
ਮਗਰ ਮਗਰ ਹਮ ਹੋਊਗਾ ਆਇਆ,
ਮਹਾਰਾਜ ਜੀ ਅਸੀਂ ਖਬਰ ਦੇਣ ਆਇਆ, ਇਹ ਸਮਝ ਲਓ ਵੀ ਸਾਡੇ ਪਿੱਛੇ ਪਿੱਛੇ ਉਹ ਵੀ ਆ ਗਏ ਨੇ, ਜਿੰਨੇ ਜਿਵੇਂ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਖਬਰ ਦੇਣ, ਉਹ ਵੀ ਸਮਝ ਲੋ ਵੀ ਸਾਡੇ ਪੈੜਾਂ ਨੂੰ ਦਬਦੇ ਪਿੱਛੇ ਪਿੱਛੇ ਆ ਰਹੇ ਨੇ।
ਦੋਹਰਾ ਇਤਨੀ ਸੁਣ ਸਭ ਨੱਠ ਤੋਰੇ, ਸ਼੍ਰੀ ਸਤਿਗੁਰ ਪੀ ਛੋੜ।
ਇਹ ਸੁਣ ਕੇ ਕਈ ਜਿਹੜੇ ਉੱਥੇ ਤਨਖਾਹਾਂ ਵਾਲੇ ਸੀ ਨਾ, ਉਹ ਸੁਣ ਕੇ ਇਕਦਮ ਨੱਠ ਪਏ ਵੀ ਆ ਗਈ ਤੁਰਕਾਂ ਦੀ ਫੌਜ, ਲੜਨਾ ਪਵੇਗਾ। ਉਹ ਸਾਰੇ ਸਤਿਗੁਰਾਂ ਨੂੰ ਵੀ ਉੱਥੇ ਛੱਡ ਕੇ ਚਲੇ ਗਏ।
ਆਪੋ ਆਪਣੇ ਉਨ ਪਏ ਵਿਰਾੜ ਕਹਾਵਤ ਟੋਡ,
ਇਹਨਾਂ ਨੂੰ ਆਪੋ ਆਪਣੀ ਪੈ ਗਈ। ਜਿਹੜੇ ਆਪਣੇ ਆਪ ਨੂੰ ਬੜੇ ਚੋਟੀ ਦੇ ਮਹਾਨ ਸੂਰਮੇ ਕਹਾਉਂਦੇ ਸੀ, ਇਹਨਾਂ ਵਿੱਚੋਂ ਬਹੁਤੇ ਬਰਾੜ ਉਹ ਕਹਿੰਦੇ ਚਲੇ ਗਏ।
ਚੌ ਪਏ ਕੋ ਕਿਤੇ ਕੋ ਕਿਤ ਵੱਲ ਪਾਇਓ,
ਹੁਣ ਬਰਾੜਾਂ ਵਿੱਚੋਂ ਭਾਈ ਡੱਲਾ ਵੀ ਬਰਾੜ ਸੀ ਨਾ, ਪਰ ਉਹ ਬਰਾੜਾਂ ਦਾ ਅਵਤੰਸ਼ ਹੋ ਨਿਬੜਿਆ। ਬਰਾੜਾਂ ਵਿੱਚੋਂ ਭਾਈ ਦਾਨ ਸਿੰਘ ਵੀ ਬਰਾੜ ਸੀ, ਜਿਹਨੇ ਮਾਲਵੇ ਦੀ ਸਿੱਖੀ ਰੱਖ ਵਿਖਾਈ ਸੀ, ਪਰ ਬਹੁਤਿਆਂ ਵਿੱਚੋਂ ਇਹਨਾਂ ਚੋਂ ਕੇਵਲ ਰੋਟੀਆਂ ਕਾਰਨ ਪੂਰੇ ਤਾਲ ਹੁੰਦਾ ਹੈ। ਆਮ ਕਰਕੇ ਸਾਡੇ ਸਮਾਜ ਦੇ ਵਿੱਚ ਨਾ ਇੱਕ ਬਿਰਤੀ ਹੈ, ਬੜੀ ਮਲਨ ਬਿਰਤੀ ਉਹਨੂੰ ਮੈਂ ਕਹਿ ਸਕਦਾ, ਵੀ ਮੰਨ ਲਓ ਵੀ ਕਿਸੇ ਇੱਕ ਜਾਤੀ ਜਾਂ ਕਿਸੇ ਇੱਕ ਬਰਾਦਰੀ ਦਾ ਕੁਝ ਕੁ ਵਿਅਕਤੀ ਕੁਝ ਗਲਤੀ ਕਰਦੇ ਨੇ, ਤਾਂ ਉਹਨਾਂ ਸਾਰਿਆਂ ਨੂੰ ਕਹਿਣ ਲੱਗ ਪੈਂਦੇ ਵੀ ਇਹ ਸਾਰੇ ਮਾੜੇ ਹੁੰਦੇ ਆ। ਜੇ ਮੰਨ ਲਓ ਚੰਦੂ ਖੱਤਰੀ ਆ, ਉਹਨੇ ਮਾੜਾ ਕਰਮ ਕੀਤਾ, ਤਾਂ ਇਹਦਾ ਮਤਲਬ ਵੀ ਨਹੀਂ ਵੀ ਸਾਰੇ ਖੱਤਰੀਆਂ ਤੇ ਉਹ ਕਲੰਕ ਹੈ। ਖੱਤਰੀ ਵਰਣ ਵਿੱਚੋਂ ਤਾਂ ਗੁਰੂ ਸਾਹਿਬ ਵੀ ਆਉਂਦੇ ਆ। ਜੇ ਰਾਜਪੁਤਾਨੇ ਦੇ ਵਿੱਚੋਂ ਬੁਰਿਆਈ ਕਰਮ ਕਰਨ ਵਾਲੇ ਇਹ ਰਾਜੇ ਨੇ ਭੀਮ ਚੰਦ ਵਰਗੇ, ਤੇ ਭਾਈ ਮਨੀ ਸਿੰਘ ਜੀ ਵੀ ਉਸੇ ਪਰਿਵਾਰਾਂ ਵਿੱਚੋਂ ਆਉਂਦੇ ਆ। ਇਸੇ ਤਰ੍ਹਾਂ ਕਰਮਾ ਛੀਨਾ, ਜੇ ਉਹ ਭੈੜੇ ਕਰਮ ਕਰਕੇ ਸਿੰਘਾਂ ਨੂੰ ਫੜਾਉਂਦਾ ਸੀ, ਤੇ ਬਾਬਾ ਬਿਧੀ ਚੰਦ ਸਾਹਿਬ ਜੀ ਛੀਨਿਆਂ ਵਿੱਚੋਂ ਆਉਂਦੇ ਆ। ਤੋ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਇੱਕ ਜਾਤੀ ਜਾਂ ਇੱਕ ਬਰਾਦਰੀ ਜਾਂ ਇੱਕ ਭਾਈਚਾਰੇ ਵਿੱਚੋਂ ਕੋਈ ਮਾੜਾ ਕਰਮ ਕਰਦਾ ਤੇ ਸਾਡੇ ਵੀਰ ਕੀ ਕਰਦੇ ਆ, ਸਾਰਿਆਂ ਨੂੰ ਉਸੇ ਤੱਕੜੀ ਚ ਪਾ ਕੇ ਤੋਲਣਾ ਸ਼ੁਰੂ ਕਰ ਦਿੰਦੇ, ਯੋਗ ਨਹੀਂ ਹੈ। ਜੇ ਮੁਸਲਮਾਨਾਂ ਦੇ ਵਿੱਚ ਮਾੜੇ ਅਨਸਰ ਸੀ, ਤੇ ਗਨੀ ਖਾਂ ਨਬੀ ਖਾਂ ਵਰਗਿਆਂ ਦੀ ਕੋਈ ਕੁਰਬਾਨੀ ਘੱਟ ਹੈ? ਪੀਰ ਬੁੱਧੂ ਸ਼ਾਹ ਵਰਗਿਆਂ ਦੀ ਕੋਈ ਕੁਰਬਾਨੀ ਘੱਟ ਹੈ? ਉਹ ਵੀ ਤਾਂ ਮੁਸਲਮਾਨ ਨੇ। ਇਸ ਕਰਕੇ ਜਿਹੜਾ ਮਾੜਾ ਹੈ, ਉਹਦਾ ਕਿਸੇ ਵੀ ਪ੍ਰਕਾਰ ਦੀ ਉਹਦੀ ਕੋਈ ਨਾ ਜਾਤੀ ਹੈ, ਨਾ ਉਹਦਾ ਕੋਈ ਧਰਮ ਹੈ, ਨਾ ਉਹਦਾ ਕੋਈ ਮਜ਼ਹਬ ਹੈ, ਨਾ ਕੋਈ ਉਹਦਾ ਮਤ ਹੈ, ਬਸ ਉਹ ਮਾੜਾ ਮਾੜਾ ਹੈ। ਜਿਹੜਾ ਨੀਚ ਇਨਸਾਨ ਹੈ, ਉਹਦੀ ਇੱਕੋ ਜਾਤ ਹੈ ਵੀ ਉਹ ਨੀਚ ਹੈ, ਉਹਦੀ ਹੋਰ ਕੋਈ ਜਾਤ ਨਹੀਂ ਹੈ। ਤੋ ਇੱਥੇ ਬਰਾੜਾਂ ਦੇ ਵਿੱਚੋਂ ਬਹੁਤੇ ਉਹ ਵੀ ਸਨ ਜਿਹੜੇ ਮਹਾਰਾਜ ਜੀ ਦੇ ਬਚਨ ਪਾਲਣ ਵਾਲੇ ਨੇ, ਬਹੁਤੇ ਤਨਖਾਹਾਂ ਲੈ ਕੇ ਜਿਹੜੇ ਰੋਟੀਆਂ ਦੇ ਵਾਸਤੇ ਮਹਾਰਾਜ ਜੀ ਨਾਲ ਜੁੜੇ ਸੀ, ਉਹ ਸਤਿਗੁਰਾਂ ਨੂੰ ਛੱਡ ਕੇ ਉੱਥੇ ਦੌੜ ਗਏ।
ਲੁਕਣ ਨੱਠਣ ਕੋ ਸਭ ਠੱਬ ਠਯੋ,
ਉਹਨਾਂ ਨੇ ਲੁਕਣ ਨੱਠਣ ਦੀਆਂ ਸਾਰੀਆਂ ਜਗ੍ਹਾਵਾਂ ਕਿਉਂਕਿ ਭੇਤੀ ਸੀ ਉਧਰ ਦੇ, ਉਧਰ ਦੇ ਢੱਬ ਬਣਾ ਲਏ।
ਕੋ ਕਹੇ ਮੈਂ ਪੱਕੇ ਖਬਰ ਲਿਆ,
ਜਾਣ ਵੇਲੇ ਨਾ ਸਤਿਗੁਰਾਂ ਨੂੰ, ਉਹਨਾਂ ਨੂੰ ਇਹ ਵੀ ਸੀ ਵੀ ਦੁਬਾਰਾ ਫਿਰ ਆਉਣਾ ਪਿਆ ਤੇ ਰਾਹ ਤਾਂ ਖੁੱਲਦਾ ਛੱਡ ਜਾਈਏ। ਸਤਿਗੁਰਾਂ ਨੂੰ ਕੋਈ ਤਾਂ ਕਹਿੰਦੇ ਮਹਾਰਾਜ ਜੀ ਨਾ ਅਸੀਂ ਖਬਰ ਲੈ ਕੇ ਆਈਏ ਪੱਕੀ, ਵੇਖ ਕੇ ਆਉਂਦੇ ਹਾਂ ਵੀ ਕਿੰਨੀ ਕੁ ਫੌਜ ਹੈ। ਮਹਾਰਾਜ ਜੀ ਕਹਿੰਦੇ ਇੱਥੇ ਹੀ ਵੇਖ ਲਿਓ, ਜਦੋਂ ਇੱਥੇ ਹੀ ਆ ਰਹੇ ਨੇ ਤੁਸੀਂ ਉੱਥੇ ਉਚੇਚਾ ਵੇਖਣ ਕੀ ਜਾਣਾ? ਕਹਿੰਦੇ ਨਹੀਂ ਮਹਾਰਾਜ, ਅਸੀਂ ਪੜਤਾਲ ਕਰਕੇ ਆਉਂਦੇ ਹਾਂ ਵੀ ਕਿੰਨੇ ਕੁ ਆਉਂਦੇ ਨੇ।
ਕੋਈ ਕਹੇ ਮੈਂ ਮੂਹਰੇ ਰੱਖੇ ਜਾਵਾ,
ਕੋਈ ਕਹਿੰਦਾ ਮਹਾਰਾਜ ਮੈਂ ਮੂਹਰੇ ਜਾ ਕੇ ਵੇਖਣਾ ਤੇ ਜਦੋਂ ਆਉਣਗੇ ਨੇੜੇ ਤੇ ਮੈਂ ਭੱਜ ਕੇ ਤੁਹਾਨੂੰ ਆ ਕੇ ਖਬਰ ਦਿਆਂਗਾ।
ਗੜਵੋ ਪੜਿਓ ਸਤਿਗੁਰ ਟਿਗ ਰਹਿਓ।
ਇੱਕ ਮਹਾਰਾਜ ਜੀ ਦਾ ਗੜਵਾਈ ਬਣਿਆ ਹੋਇਆ ਸੀ, ਗੜਵਾ ਚੁੱਕ ਕੇ ਰੱਖਦਾ ਸੀ ਨਾਲ, ਉਹ ਵੀ ਗੜਵਾ ਮਹਾਰਾਜ ਜੀ ਦਾ ਛੱਡ ਕੇ ਕਹਿੰਦਾ ਮਹਾਰਾਜ ਜੀ ਵੀ ਮੈਂ ਪਾਣੀ ਦਾ ਪ੍ਰਬੰਧ ਕਰਕੇ ਆਉਣਾ। ਮਹਾਰਾਜ ਕਹਿੰਦੇ ਜਿਹੜਾ ਗੜਵੇ ਚ ਪਿਆ ਇਹ ਤਾਂ ਚੁੱਕ ਲੈ, ਇਹ ਤਾਂ ਰੱਖ ਲੈ। ਕਹਿੰਦਾ ਨਹੀਂ ਮਹਾਰਾਜ ਮੈਂ ਵੀ ਕਰਕੇ ਆਉਣਾ ਕੋਈ ਹਿੱਲਾ। ਏਦਾਂ ਬਹਾਨੇ ਜੇ ਲਾ ਕੇ ਉਹ ਦੌੜਨ ਲੱਗੇ, ਨੱਠਣ ਲੱਗੇ।
ਕੋਈ ਕਿਤੇ ਕੋ ਕਿਤੇ ਵੱਲ ਗਯੋ,
ਕੋਈ ਕਿਤੇ ਕੋਈ ਕਿਤੇ, ਕੋਈ ਕਹੇ ਮਹਾਰਾਜ ਮੇਰੇ ਬੰਦੂਕ ਪਈ ਆ ਘਰ ਮੈਂ ਲੈ ਕੇ ਆਉਣਾ, ਕੋਈ ਕਹੇ ਮਹਾਰਾਜ ਮੇਰੇ ਕੋਲ ਚੰਗਾ ਨੇਜਾ ਬਰਛਾ ਪਿਆ ਉਹਦੀ ਲੋੜ ਪੈਣੀ ਆ ਮੈਂ ਉਹ ਲੈ ਕੇ ਆਉਣਾ, ਏਦਾਂ ਕਹਿ ਕੇ ਦੌੜਨ ਲੱਗੇ।
ਰੁਪਈਆ ਬੈਰਾੜ ਜੋ ਰੋਜ,
ਇੱਕ ਇੱਕ ਰੁਪਈਆ ਰੋਜ ਲੈਂਦੇ ਸੀ ਤਨਖਾਹ ਵਜੋਂ, 30 ਰੁਪਈਏ ਮਹੀਨਾ ਉਹਨਾਂ ਦਿਨਾਂ ਵਿੱਚ ਮਹਾਰਾਜ ਜੀ ਕੋਲੋਂ ਲੈਂਦੇ ਸੀ।
ਇੱਧਰ ਬਿੱਤਰ ਪਏ ਸਮ ਹੁਣ ਫੌਜ,
ਕਹਿੰਦੇ ਬਸ ਇੱਧਰ ਬਿੱਤਰ ਹੀ ਹੋ ਗਏ ਤਾਂ ਹੁਣ ਨਜ਼ਰ ਨਹੀਂ ਆਉਂਦੇ ਸਤਿਗੁਰਾਂ ਦੇ ਕੋਲ।
ਉੱਤੇ ਮਜੈਲ ਪਿਆਦੇ ਪੈ,
ਉੱਧਰ ਭਾਈ ਮਾਨ ਸਿੰਘ ਹੋਣੀ ਜਿਹੜੇ ਮਜੈਲ ਸਨ ਬਹੁਤੇ ਪਿਆਦੇ ਸਨ, ਪੈਦਲ ਸਨ।
ਰੋਜ ਨਾ ਮੰਗਦੇ ਖਾਤ ਸੰਗੈਰੀ,
ਮਹਾਰਾਜ ਜੀ ਦੇ ਉੱਤੇ ਭਾਵਨਾ ਰੱਖਣ ਵਾਲੇ ਹਨ।
ਸੋ ਆਗੈ ਗੁਰ ਹੱਥ ਬੰਨ ਖੜਾਵੇ,
ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖਲੋਤੇ।
ਐਸ ਮਨਸੂਬ ਗੁਰੂ ਦੇਖਾ,
ਗੁਰੂ ਦੀ ਆਗਿਆ ਵਿੱਚ ਚੱਲਣ ਵਾਲੇ ਮਹਾਰਾਜ ਜੀ ਦੇ ਸਨਮੁਖ ਰਹਿਣ ਵਾਲੇ ਸਿੰਘ ਨੇ ਯੋਧੇ।
ਹਮ ਪਾਵਾਂਗੇ ਇਹਾਂ ਲੜਾਈ,
ਇਹਨਾਂ ਨੇ ਸੰਕਲਪ ਕਰ ਲਿਆ ਕਿ ਸਤਿਗੁਰੂ ਜੀ ਅੱਗੇ ਜਾਣ ਅਸੀਂ ਇੱਥੇ ਲੜਾਈ ਪਾਵਾਂਗੇ ਵੈਰੀਆਂ ਨਾਲ, ਇੱਥੇ ਹੀ ਲੜਾਂਗੇ ਜੂਝਾਂਗੇ।
ਚੜਿਓ ਵੱਡ ਰੋਹੀ ਜਾਏ,
ਮਹਾਰਾਜ ਜੀ ਤੁਸੀਂ ਅੱਗੇ ਜੰਗਲ ਦੇ ਇਲਾਕੇ ਨੂੰ ਚੜ ਕੇ ਚਲੇ ਜਾਓ।
ਇਹ ਬਿਨ ਲੜੇ ਹਮ ਛੱਡੇ ਨਾ ਗੈਲ,
ਇਹਨਾਂ ਵੈਰੀਆਂ ਨਾਲ ਜੇ ਅਸੀਂ ਨਾ ਲੜੇ ਤੇ ਇਹਨਾਂ ਨੇ ਸਾਡਾ ਪਿੱਛਾ ਨਹੀਂ ਛੱਡਣਾ।
ਤੁਰਕ ਸੰਗ ਰੋਹੀ ਹਮ ਰਹਿ ਲੈ,
ਇਹਨਾਂ ਤੁਰਕਾਂ ਨੂੰ ਅਸੀਂ ਇਸੇ ਰੋਹੀ ਵਿੱਚ ਰੋਲ ਕੇ ਰੱਖ ਦਿਆਂਗੇ, ਜੰਗਲ ਵਿੱਚ ਹੀ ਰੋਲ ਦਿਆਂਗੇ।
ਦੋਹਰਾ ਛੋ ਸ੍ਰੀ ਸਤਿਗੁਰ ਸੋਈ ਮੰਨੇ, ਜੋਏ ਖਾਲਸੇ ਦੇ ਸਲਾਹੇ।
ਸਤਿਗੁਰੂ ਜੀ ਨੂੰ ਜਿਵੇਂ ਖਾਲਸੇ ਨੇ ਸਲਾਹ ਦਿੱਤੀ, ਖਾਲਸੇ ਚ ਮਾਲਵੇ ਦੇ ਵੀ ਸੀ ਮਾਝੇ ਦੇ ਵੀ ਸੀ, ਮਹਾਰਾਜ ਜੀ ਨੂੰ ਜਿਵੇਂ ਸਲਾਹ ਦਿੱਤੀ ਉਵੇਂ ਸਤਿਗੁਰਾਂ ਨੇ ਮੰਨ ਲਈ।
ਅੱਗੇ ਪਾਛੇ ਦੇਖ ਮੁੜ ਆਏ ਬੈਰਾੜ ਗੁਰ ਪਾਹੇ,
ਅੱਗੇ ਪਿੱਛੇ ਕੁਝ ਜਿਹੜੇ ਸੂਈਏ ਭੇਜੇ ਸਨ ਖਬਰ ਦੇਣ ਲੈਣ ਵਾਸਤੇ ਵੀ ਵੇਖੋ ਆਲੇ ਦੁਆਲੇ ਕੋਈ ਯੋਗ ਥਾਂ, ਉਹ ਸਤਿਗੁਰਾਂ ਕੋਲ ਮੁੜ ਕੇ ਆਏ।
ਚੋ ਪਾਏ ਹੁਣ ਆਏ ਲਿਓ ਉਠਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਨੂੰ ਇੱਥੋਂ ਲੈ ਚੱਲੇ।
ਕਹਾਂ ਬੈਠੇ ਹੋ ਫੌਜੈ ਪਈ ਆਏ,
ਆਖਿਆ ਮਹਾਰਾਜ ਇੱਥੇ ਆਸਣ ਨਾ ਰੱਖੋ ਪਿੱਛੇ ਫੌਜਾਂ ਆ ਗਈਆਂ ਨੇ।
ਉਹ ਸਤਿਗੁਰ ਘੋੜੇ ਮੰਗਵਾਇਓ,
ਮਹਾਰਾਜ ਜੀ ਨੇ ਘੋੜਾ ਮੰਗਵਾਇਆ।
ਸਤ ਨਾਮ ਕਹਿ ਆਸਣ ਲਾਇਓ,
ਸਤ ਨਾਮ ਕਹਿ ਕੇ ਘੋੜੇ ਦੀ ਕਾਠੀ ਤੇ ਸਤਿਗੁਰੂ ਜੀ ਅਸਵਾਰ ਹੋਏ।
ਨਰ ਰੋਹੀ ਕੀ ਔਰ ਸਿਧਾਰੇ,
ਜੰਗਲ ਵਾਲੇ ਪਾਸੇ ਸ੍ਰੀ ਮੁਕਤਸਰ ਸਾਹਿਬ ਦੇ ਢਾਬ ਨੂੰ ਚੱਲੇ।
ਉਹ ਸੂਰਜ ਕਿਛ ਕੀਓ ਉਜਾਰੇ,
ਥੋੜਾ ਜਾ ਚਾਨਣਾ ਵੀ ਹੋ ਗਿਆ ਸੂਰਜ ਚੜ ਗਿਆ।
ਇਸੇ ਗਰਦ ਫੌਜ ਨਿਕਟ ਆਵਤ,
ਇਹਨਾਂ ਨੂੰ ਦੁਸ਼ਮਣਾਂ ਦੀ ਫੌਜ ਨੇੜੇ ਆਉਂਦੀ ਦਿਸੀ।
ਗਇਓ ਖੋਜ ਓਹੇ ਮਗਰੇ ਧਾਵਤ,
ਦੁਸ਼ਮਣਾਂ ਦੀ ਫੌਜ ਪਿੱਛੇ ਪਿੱਛੇ ਭੱਜੀ ਨੱਠੀ ਆਉਂਦੀ ਹੈ।
ਓ ਖਾਲਸਾ ਗੁਰ ਟਿਗ ਹੱਥ ਜੋੜੇ,
ਖਾਲਸੇ ਨੇ ਸਤਿਗੁਰਾਂ ਦੇ ਸਨਮੁਖ ਹੱਥ ਜੋੜੇ।
ਹੁਕਮ ਹੋਏ ਇਤ ਹਮ ਖੜੇ ਠੋਰੇ,
ਮਹਾਰਾਜ ਜੀ ਅਸੀਂ ਇੱਥੇ ਖੜਾਂਗੇ ਵੈਰੀਆਂ ਦਾ ਅੱਗਾ ਰੋਕਾਂਗੇ।
ਸਤਿਗੁਰ ਆਗਿਆ ਕਹੇ,
ਸਤਿਗੁਰੂ ਜੀ ਨੇ ਆਗਿਆ ਦਿੱਤੀ ਖਾਲਸੇ ਨੂੰ।
ਇਹਾਂ ਚਾਹਤ ਤੁਮ ਸ਼ਹੀਦੇ ਲਈ,
ਮਹਾਰਾਜ ਜੀ ਕਹਿੰਦੇ ਇੱਥੇ ਤੁਸੀਂ ਸ਼ਹੀਦੀ ਲੈਣਾ ਚਾਹੁੰਦੇ ਹੋ ਖਾਲਸਾ ਜੀ।
ਤੁਰਤ ਖਾਲਸੋ ਗਏ ਖਲੋਏ,
ਤੋ ਮਹਾਰਾਜ ਜੀ ਦੀ ਆਗਿਆ ਲੈ ਕੇ ਸਿੰਘ ਡਟ ਗਏ ਖਲੋ ਗਏ।
ਝੰਡਾ ਖੜਾਇਓ ਉਹਾਂ ਗਡੋਏ,
ਉੱਥੇ ਨਿਸ਼ਾਨ ਸਾਹਿਬ ਚਲਾ ਦਿੱਤੇ, ਗੱਡ ਦਿੱਤੇ ਵੈਰੀਆਂ ਨੂੰ ਰੋਕਣ ਲਈ।
ਦਏ ਨਗਾਰੇ ਚੋਬ ਲਗਾਏ,
ਨਗਾਰਿਆਂ ਤੇ ਚੋਬਾਂ ਲਾ ਦਿੱਤੀਆਂ।
ਕਿਓ ਖੜਾਕ ਬੰਦੂਕਣ ਚਲਾਏ,
ਦੁਸ਼ਮਣ ਦੇ ਨੇੜੇ ਆਉਣ ਤੋਂ ਪਹਿਲਾਂ ਹਵਾ ਚ ਫੈਰ ਕੱਢ ਦਿੱਤੇ, ਬੰਦੂਕ ਦੀਆਂ ਗੋਲੀਆਂ ਦਾਗੀਆਂ ਕਿ ਅੱਗੇ ਦੁਸ਼ਮਣ ਨੂੰ ਪਤਾ ਲੱਗ ਜੇ ਵੀ ਏਦਾਂ ਨਹੀਂ ਬੈਠੇ, ਤਗੜੇ ਹੋ ਕੇ ਆਈਏ ਅੱਗੇ ਸਤਿਗੁਰਾਂ ਦੇ ਖਾਲਸੇ ਕੋਲ।
ਦੋਹਰਾ ਤੁਰ ਕਣ ਖੜ ਕੋ ਕੰਨ ਪਯੋ, ਪਏ ਚੀਲ ਜਿਮ ਆਏ।
ਜਦੋਂ ਤੁਰਕਾਂ ਦੇ ਕੰਨਾਂ ਦੇ ਵਿੱਚ ਖੜਾਕ ਪਿਆ ਗੋਲੀਆਂ ਦੀ ਆਵਾਜ਼ ਦਾ, ਉਹ ਵੀ ਫਿਰ ਚੀਲ ਵਾਂਗੂ ਆ ਕੇ ਪਏ, ਗਿੱਧਾਂ ਵਾਂਗੂ।
ਬੁਆਣ ਜਿਮ ਕੱਪੜੇ ਟੰਗੇ ਝਾੜਨ ਉੱਪਰ ਪਾਏ।
ਸਰ ਸਾਹਿਬ ਖਿਦਰਾਣੇ ਦੀ ਢਾਬ ਨੂੰ ਮੁਕਾਮ ਬਣਾ ਕੇ ਸਿੰਘ ਲੜਨ ਲੱਗੇ। ਤੰਬੂ ਸਾਹਿਬ ਵਾਲੇ ਅਸਥਾਨ ਤੇ ਸਿੰਘਾਂ ਨੇ ਆਪਣੇ ਕੱਪੜੇ ਜਿਹੜੇ ਸਨ ਉਹ ਝਾੜਾਂ ਤੇ ਪਾ ਦਿੱਤੇ, ਤੇ ਝਾੜਾਂ ਤੇ ਪਾ ਕੇ ਏਦਾਂ ਦੂਰੋਂ ਜਾਪਦਾ ਸੀ ਵੀ ਤੰਬੂ ਲੱਗੇ ਹੋਏ ਨੇ।
ਸੌ ਪਏ ਦੇਖ ਤੰਬੂ ਮਨ ਸੰਸਾ ਆਇਆ।
ਜਦੋਂ ਤੁਰਕਾਂ ਨੇ ਵੇਖਿਆ ਦੂਰੋਂ, ਉਹਨਾਂ ਨੂੰ ਤੇ ਤੰਬੂ ਹੀ ਨਜ਼ਰ ਆਉਂਦੇ ਸੀ, ਵੇਖ ਕੇ ਉਹਨਾਂ ਦੇ ਮਨ ਚ ਡਰ ਆਇਆ।
ਰੰਗ ਦਾਜ ਗੁਰ ਉਨ ਸੁਣ ਪਾਇਆ।
ਉਹਨਾਂ ਵੇਖਿਆ ਵੀ ਤੰਬੂ ਲੱਗੇ ਨੇ, ਗੁਰੂ ਗੋਬਿੰਦ ਸਿੰਘ ਵੀ ਇੱਥੇ ਹੀ ਹੋਣਗੇ। ਤੇ ਸੁਣਿਆ ਗੁਰੂ ਗੋਬਿੰਦ ਸਿੰਘ ਜੀ ਬੜੇ ਵੱਡੇ ਤੀਰ ਅੰਦਾਜ਼ ਨੇ, ਉਹਨਾਂ ਜੇ ਤੀਰ ਨੀ ਕੋਈ ਚਲਾਉਂਦਾ।
ਸਵਾ ਕੋਸ ਉਸ ਮਾਰੇ ਤੀਰ,
ਸਵਾ ਕੋ ਦੋ ਕੋ ਤੱਕ ਉਹਨਾਂ ਦੇ ਤੀਰ ਜਿਹੜੇ ਨੂੰ ਚੱਲ ਕੇ ਆਉਂਦੇ ਹਨ।
ਉਹ ਕਹੇ ਬਹੁ ਜਾਦੂਗੀਰ,
ਕੋਈ ਕਹਿੰਦਾ ਉਹ ਤਾਂ ਜਾਦੂਗਰ ਹੈ। ਵੇਖੋ ਲੱਖਾਂ ਦੀ ਗਿਣਤੀ ਵਿੱਚੋਂ ਵੈਰੀਆਂ ਦੇ ਘੇਰੇ ਚੋਂ ਚਮਕੌਰ ਦੀ ਗੜੀ ਚੋਂ ਨਿਕਲ ਕੇ ਗਏ ਨੇ।
ਹੋਏ ਹੋਏ ਇਕੱਠੇ ਬਹੁਤੇ ਤੁਰੇ,
ਏਦਾਂ ਉਹ ਤੁਰਕ ਇਕੱਠੇ ਇਕੱਠੇ ਜੇ ਹੋ ਕੇ ਤੁਰਦੇ, ਕੱਲਾ ਤੋਂ ਕੱਲਾ ਜਾ ਨਹੀਂ ਹੁੰਦੇ, ਇੱਕ ਦੂਜੇ ਨੂੰ ਅੱਗੇ ਜਾ ਲਾ ਕੇ ਟੁਰਦੇ। ਮਨ ਚ ਇਹ ਵੀ ਉਧਰੋਂ ਤੀਰ ਕਿਤੇ ਮੂਹਰੇ ਆਏ ਤੇ ਸਾਨੂੰ ਨਾ ਵੱਜੇ, ਏਦਾਂ ਚੱਲਦੇ ਹਨ।
ਤੇ ਅੱਗੇ ਕਿਤ ਪਾਛੇ ਮੁਰੇ,
ਕੁਝ ਅੱਗੇ ਨੂੰ ਜਾਂਦੇ ਕੁਝ ਪਿੱਛੇ ਪਿੱਛੇ ਨੂੰ ਮੁੜਦੇ, ਅੱਗੇ ਥੋੜਾ ਜਾ ਕੇ ਫਿਰ ਪਿੱਛੇ ਚਲੇ ਜਾਂਦੇ ਹੈ। ਡਰ ਨਾਲ ਵੀ ਉਧਰੋਂ ਤੀਰ ਆਉਂਦਾ, ਦਸਾਂ ਦਸਾਂ ਦੀਆਂ ਛਾਤੀਆਂ ਨੂੰ ਵਿੰਨ ਜਾਂਦਾ, ਇਸ ਕਰਕੇ ਭਾਈ ਅੱਗੇ ਨੀ ਬਹੁਤਾ ਲੱਗਣਾ।
ਜੋ ਲੁਕੋਇਓ ਛਪਿਓ ਉਨ ਪਾਇਓ,
ਕਹਿੰਦੇ ਫਿਰ ਅੱਗੇ ਜਦੋਂ ਆਏ ਲੁਕਿਆ ਛੁਪਿਆ, ਜਿਹੜਾ ਹੁਣ ਜਿਹੜੇ ਇਹਨਾਂ ਦੇ ਜਰਨੈਲ ਸੀ ਆਗੂ, ਉਹਨਾਂ ਨੇ ਜਦੋਂ ਵੇਖੇ ਵੀ ਸਾਡੇ ਸਾਥੀ ਕੁਝ ਲੁਕਦੇ ਛਿਪਦੇ ਪਏ ਨੇ,
ਸੋ ਗਰੀਬ ਉਨ ਮਾਰ ਗਰਾਇਓ,
ਉਹਨਾਂ ਨੂੰ ਇਹਨਾਂ ਨੇ ਤਾੜਿਆ ਵੀ। ਜਿਹੜੇ ਰਸਤੇ ਵਿੱਚ ਔਰਤਾਂ ਨਿੱਕੇ ਨਿੱਕੇ ਪਿੰਡਾਂ ਵਿੱਚ ਸਨ, ਇਹਨਾਂ ਨੇ ਉਹਨਾਂ ਤੇ ਵੀ ਆਪਣੀ ਕਿੜ ਕੱਢੀ ਵੀ ਤੁਸੀਂ ਗੁਰੂ ਜੀ ਨੂੰ ਇੱਥੇ ਪਨਾਹ ਦਿੱਤੀ ਸੀ, ਉਹਨਾਂ ਨੂੰ ਵੀ ਪਿੰਡਾਂ ਦੇ ਵਿੱਚ ਛੋਟੇ ਨਗਰਾਂ ਦੇ ਵਿੱਚ ਲੋਕਾਂ ਨੂੰ ਇਹਨਾਂ ਨੇ ਮਾਰਿਆ।
ਆਗੈ ਸੁਣੋ ਸਤ ਗੁਰ ਵੱਲ ਗੱਲ,
ਇੱਧਰ ਹੁਣ ਕਲਗੀਧਰ ਪਾਤਸ਼ਾਹ ਜੀ ਵੱਲ ਸੁਣੋ।
ਸਿੰਘਣ ਛੋੜ ਖੜੇ ਜਹਿ ਚੱਲ,
ਜਿੱਥੇ ਖਦਰਾਣੇ ਦੀ ਢਾਬ ਹੈ ਸਿੰਘ ਇੱਥੇ ਆਣ ਕੇ ਡਟ ਗਏ।
ਸਵਾ ਕੋਸ ਇੱਕ ਟਿੱਬੀ ਹੋਤ,
ਉੱਥੇ ਨੇੜੇ ਕੁਝ ਦੂਰੀ ਤੇ ਟਿੱਬੀ ਹੈ, ਜਿੱਥੇ ਅੱਜ ਕੱਲ ਮਹਾਰਾਜ ਜੀ ਦਾ ਸਥਾਨ ਹੈ ਟਿੱਬੀ ਸਾਹਿਬ।
ਜਾਏ ਖੜੇ ਔਰਤ ਕੀ ਚੋ,
ਕਲਗੀਧਰ ਜੀ ਉੱਥੇ ਜਾ ਕੇ ਖਲੋ ਗਏ ਕੁਝ ਫੌਜਾਂ ਸਮੇਤ।
ਆਪ ਗੁਰੂ ਚੜ ਉੱਪਰ ਖੜੋਏ,
ਉਸ ਟਿੱਬੀ ਦੇ ਉੱਤੇ ਖਲੋ ਕੇ ਮਹਾਰਾਜ ਜੀ ਵੇਖਦੇ ਵੈਰੀ ਵਾਲੇ ਇੱਧਰ ਸਿੰਘ ਲੜ ਰਹੇ ਨੇ।
ਵੇਖੇ ਖੜੇ ਜੋ ਉੱਤ ਵੱਲ ਹੋਏ,
ਜੋ ਉੱਧਰ ਹੋ ਰਿਹਾ ਭਾਈ ਮਹਾਂ ਸਿੰਘ ਵਰਗੇ ਕੁਝ ਸਿੰਘ ਜਿਹੜੇ ਲੜ ਰਹੇ ਨੇ, ਉਹਨਾਂ ਵੱਲ ਮਹਾਰਾਜ ਜੀ ਵੇਖਦੇ ਨੇ ਟਿੱਬੀ ਤੇ ਖਲੋਤਿਆਂ।
ਹੁਣ ਸਿੰਘਣ ਕੀ ਆਵ ਸੁਣ ਗੱਲ,
ਉੱਥੋਂ ਤੀਰ ਵੀ ਚਲਾਉਂਦੇ ਆ, ਵੈਰੀਆਂ ਦੀਆਂ ਛਾਤੀਆਂ ਨੂੰ ਘੋਪਦੇ ਆ। ਇੱਧਰ ਹੁਣ ਸਿੰਘਾਂ ਦੀ ਬਾਤ ਸੁਣੋ, ਕਿਵੇਂ ਲੜਦੇ ਨੇ।
ਪੜੇ ਕਣੇ ਹੋਏ ਇਨ ਪਰ ਚੱਲ,
ਕਹਿੰਦੇ ਕਿਵੇਂ ਵੈਰੀਆਂ ਦੇ ਉੱਤੇ ਬਾਜਾਂ ਵਾਂਗੂ ਟੁੱਟ ਕੇ ਸਿੰਘ ਪੈਂਦੇ ਹਨ।
ਦੋਹਰਾ ਸਿੰਘ ਸੋ ਚਾਲੀ ਕੁੱਲ ਸਭੇ,
ਕੁੱਲ ਸਿੰਘ ਜਿਹੜੇ ਸਨ ਉਹ ਚਾਲੀ ਸਨ। ਚਾਲੀ ਸਿੰਘਾਂ ਨੇ ਖਦਰਾਣੇ ਦੀ ਢਾਬ ਦੇ ਵਿੱਚ ਇਹ ਗੱਲ ਮਿਥ ਲਈ ਪੱਕੀ ਕਰ ਲਈ।
ਇੱਕ ਇੱਕ ਲੜ ਮਰ ਮੁੱਕੇ ਗੋ, ਤੋ ਦੂਰ ਰਹੋ ਗੁਰ ਜਾਤ।
ਇਹਨਾਂ ਆਖਿਆ ਵੀ ਢਾਬ ਦੇ ਵਿੱਚ ਮੋਰਚਾ ਡੂੰਘਾ ਇੱਕ ਤਲਾਬ ਜਿਹਾ ਸੀ, ਜਿਵੇਂ ਆਮ ਪਿੰਡਾਂ ਚ ਤਲਾ ਤਾਲ ਹੁੰਦੇ ਆ, ਛੱਪੜ ਵਗੈਰਾ ਹੁੰਦੇ, ਏਦਾਂ ਦੀ ਢਾਬ ਸੀ। ਸਿੰਘਾਂ ਆਖਿਆ ਵੀ ਆਪਾਂ ਸਾਰੇ ਇਕੱਠੇ ਨੀ ਅੱਗੇ ਹੋ ਕੇ ਲੜਨਾ, ਵੀ ਜੋ ਇੱਕ ਇੱਕ ਦੋ ਦੋ ਸਿੰਘ ਵਿੱਚੋਂ ਬਾਹਰ ਨਿਕਲ ਕੇ ਲੜਾਂਗੇ, ਤੇ ਹੌਲੇ ਹੌਲੇ ਵੈਰੀ ਨੂੰ ਰੋਕੀ ਰੱਖਾਂਗੇ, ਲੰਮਾ ਕਰਾਂਗੇ ਜੰਗ, ਵੀ ਜ਼ਿਆਦਾ ਲੰਮਾ ਸਮੇਂ ਤੱਕ ਜੰਗ ਚੱਲੇ।
ਚੌਪਾਏ ਜੇ ਮੈਂ ਖਾਲਸਾ ਕਰੀ ਸਲਾਹੇ,
ਜਿੰਨਾ ਅਸੀਂ ਵੱਧ ਲੰਮੇ ਸਮੇਂ ਤੱਕ ਵੈਰੀਆਂ ਨੂੰ ਰੋਕਾਂਗੇ, ਇੰਨੇ ਨੂੰ ਸਤਿਗੁਰੂ ਜੀ ਦੂਰ ਚਲੇ ਜਾਣਗੇ। ਸਿੰਘਾਂ ਤਾਂ ਇਹ ਸੋਚਿਆ ਸੀ, ਪਰ ਕਲਗੀਧਰ ਜੀ ਦੂਰ ਨਹੀਂ ਗਏ, ਉੱਥੇ ਹੀ ਖਲੋਤੇ, ਸਿੰਘਾਂ ਚ ਆਪਣੀ ਦ੍ਰਿਸ਼ਟੀ ਨਾਲ ਕਲਾ ਵਰਤਾਉਂਦੇ ਰਹੇ, ਵੀ ਰਸ ਭਰਦੇ ਰਹੇ। ਪਰ ਸਿੰਘਾਂ ਦਾ ਇਹ ਸੰਕਲਪ ਸੀ ਕਿ ਜਿੰਨਾ ਵੱਧ ਸਮਾਂ ਅਸੀਂ ਇੱਥੇ ਲੜਾਂਗੇ, ਕੱਲਾ ਕੱਲਾ ਨਿਕਲ ਕੇ ਢਾਬ ਚੋਂ ਬਾਹਰ, ਤੇ ਸਤਿਗੁਰੂ ਜੀ ਦੂਰ ਚਲੇ ਜਾਣਗੇ, ਇਹ ਸਲਾਹ ਸਿੰਘਾਂ ਨੇ ਕੀਤੀ।
ਇੱਕ ਇੱਕ ਨਿਕਲ ਮਰੈ ਤੇ ਥਾਹੇ,
ਕਹਿੰਦੇ ਇੱਦਾਂ ਇੱਕ ਇੱਕ ਦੋ ਦੋ ਸਿੰਘ ਨਿਕਲਦੇ ਉਸ ਢਾਬ ਚੋਂ ਬਾਹਰ ਨਿਕਲ ਕੇ ਵੈਰੀਆਂ ਨਾਲ ਲੜ ਕੇ ਮਰਦੇ।
ਉੱਤੇ ਕਛਕ ਤਿਤ ਜਗ੍ਹਾ ਨਿਵਾਣ,
ਕਹਿੰਦੇ ਉਹ ਨਿਵਾਣ ਵਾਲੀ ਜਗ੍ਹਾ ਸੀ ਢਾਬ ਦੀ ਜਿਹੜੀ ਸੀ।
ਖੜੇ ਸਿੰਘ ਕਛ ਪੜਵੋ ਤਾਣ,
ਔਰ ਕਹਿੰਦੇ ਸਿੰਘ ਅੱਗੇ ਜਾਂਦੇ ਆ ਵੈਰੀਆਂ ਨਾਲ ਲੜਨ ਵਾਸਤੇ ਤਾਣ ਨਾਲ।
ਇੱਕ ਇੱਕ ਮਰੈ ਔਰ ਕਈ ਅਣ ਮਾਰੈ,
ਉਹ ਪੜਦਾ ਬਣ ਗਿਆ ਸਿੰਘਾਂ ਨੂੰ ਲੜਨ ਵਾਸਤੇ ਨਾ, ਉਹ ਜਿਵੇਂ ਮੋਰਚਾ ਜਿਹਾ ਬਣ ਗਿਆ ਉਹ ਨੀਵੀਂ ਥਾਂ ਤੋਂ, ਤੇ ਗੋਲੀਆਂ ਵਗੈਰਾ ਵੀ ਦਾਗਦੇ ਆ। ਏਦਾਂ ਜਦੋਂ ਬਾਹਰ ਨਿਕਲ ਕੇ ਲੜਦੇ, ਇੱਕ ਇੱਕ ਸਿੰਘ ਕਈਆਂ ਨੂੰ ਜਾ ਕੇ ਮਾਰਦਾ।
ਸ਼ੇਰ ਜਿਮ ਸਮ ਸ਼ੇਰ ਉਗਾੜ,
ਜਿਵੇਂ ਸ਼ੇਰ ਆਪਣੇ ਸ਼ਿਕਾਰ ਤੇ ਹਮਲਾ ਕਰਦਾ ਨਾ, ਏਦਾਂ ਸ਼ਮਸ਼ੀਰ ਪਕੜ ਕੇ ਤੇਗ ਪਕੜ ਕੇ ਸਿੰਘ ਬੈਰੀ ਨੂੰ ਵੰਗਾਰ ਕੇ ਮਾਰਦੇ ਨੇ।
ਦੇਖ ਸ਼ਮਸ਼ੀਰ ਤੁਰਕ ਜਾਏ ਪਰਾਏ,
ਜਦੋਂ ਸਿੰਘ ਦੇ ਹੱਥ ਵਿੱਚ ਸ਼ਮਸ਼ੀਰ ਵੇਖਦੇ ਨੇ, ਭਗਉਤੀ ਵੇਖਦੇ ਨੇ, ਉਹਦਾ ਵੀਰ ਅਸੀ ਰੂਪ ਵੇਖਦੇ ਨੇ, ਤੁਰਕਾਂ ਉਧਰ ਹੌਸਲਾ ਨਹੀਂ ਪੈਂਦਾ ਲੜਨ ਦਾ, ਉਹ ਅੱਗੇ ਅੱਗੇ ਲੱਗ ਕੇ ਭੱਜ ਪੈਂਦੇ। ਕਈ
ਵੀਰ ਗੋਲੀ ਸੰਗ ਮਾਰੈ ਆਏ,
ਉਹ ਨੇੜੇ ਆ ਕੇ ਨਹੀਂ ਲੜਦੇ ਤਲਵਾਰ ਲੈ ਕੇ, ਦੂਰੋਂ ਗੋਲੀਆਂ ਚਲਾਉਂਦੇ ਸਿੰਘਾਂ ਤੇ, ਦੂਰੋਂ ਤੀਰ ਮਾਰਦੇ ਨੇ।
ਜੋ ਸਿੰਘਣ ਪੈ ਬੰਦੂਕ ਤਿਆਰ,
ਇੱਧਰ ਜਿਹੜੀ ਕੋਈ ਬੰਦੂਕ ਸਿੰਘਾਂ ਕੋਲ ਤਿਆਰ ਹੁੰਦੀ, ਗੋਲੀ ਭਰੀ ਹੁੰਦੀ ਹੈ,
ਦੋ ਦੋ ਗੋਲੀ ਕਤਵੈ ਕਰੇ ਵਾਰ,
ਉਹ ਦੋ ਦੋ ਚਾਰ ਚਾਰ ਗੋਲੀਆਂ ਸਿੰਘ ਵੀ ਬੰਦੂਕਾਂ ਵਿੱਚੋਂ ਚਲਾ ਕੇ ਵੈਰੀਆਂ ਤੇ ਵਾਰ ਕਰਕੇ ਉਹਨਾਂ ਨੂੰ ਮਾਰਦੇ ਨੇ।
ਨਾ ਭੇਤ ਨਾ ਸਿੰਘਣ ਪਾਇਓ,
ਹੁਣ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅੱਗੇ ਜਿਹੜਾ ਨੀਵਾਂ ਥਾਂ ਆ ਉੱਥੇ ਅੰਦਰ ਸਿੰਘ ਕਿੰਨੇ ਕਿੰਨੇ, ਇਸ ਗੱਲ ਦਾ ਉਹਨਾਂ ਨੂੰ ਭੇਤ ਨਹੀਂ ਪਤਾ ਲੱਗਾ ਤੁਰਕਾਂ ਨੂੰ।
ਹੁਣ ਜਾਣੈ ਸਿੰਘ ਸੈਂਕਰਨ ਮਾਹੇ,
ਉਹਨਾਂ ਨੂੰ ਇਹ ਜਾਪੇ ਵੀ ਸੈਂਕੜੇ ਹੀ ਸਿੰਘ ਨੇ ਅੰਦਰ, ਜਦੋਂ ਜਕਾਰਾ ਛੱਡਿਆ ਕਰਨ ਤੇ ਉਹ ਸ਼ਹੀਦੀ ਫੌਜਾਂ ਦੀ ਆਵਾਜ਼ ਜਕਾਰੇ ਨਾਲ ਰਲ ਜਾਂਦੀ, ਪੰਜ ਸਿੰਘ ਵੀ ਹੋਣ ਜਕਾਰਾ ਛੱਡਣ ਵਾਲੇ ਨਾ, ਤੇ ਇੱਦਾਂ ਜਾਪਦਾ ਵੀ 5000 ਸਿੰਘ ਨੇ ਜਕਾਰੇ ਦੀ ਆਵਾਜ਼ ਤੋਂ ਅੰਦਾਜ਼ਾ ਲਾ ਲੈਂਦੇ ਦੁਸ਼ਮਣ ਤੋਂ। ਏਦਾਂ ਉਹਨਾਂ ਨੂੰ ਬੜੀ ਹੈਰਾਨੀ ਸੀ ਵੀ ਇਹ ਸੀ ਭੁਲੇਖਾ ਵੀ ਜ਼ਿਆਦਾ ਹੈ, ਕੱਲੇ 40 ਸਿੰਘ ਹੀ ਸੀ ਉੱਥੇ, ਉਹਨਾਂ ਨੂੰ ਵੱਧ ਦਾ ਭਰਮ ਪੈਂਦਾ ਸੀ।
ਗੁਰੂ ਮਧ ਹੁਣ ਇਹਨੇ ਜਾਣਿਓ,
ਉਹਨਾਂ ਨੇ ਇਹ ਵੀ ਜਾਣ ਲਿਆ ਕਿ ਗੁਰੂ ਸਾਹਿਬ ਜੀ ਹੋ ਸਕਦਾ ਇਹਨਾਂ ਦੇ ਵਿੱਚ ਹੀ ਨੇ।
ਹਿਮ ਕਰ ਰਹੇ ਵਹਿ ਬਹੁਤ ਸਕਾਨੇ,
ਇਸ ਕਰਕੇ ਉਹ ਡਰਦੇ ਡਰਦੇ ਪਿੱਛੇ ਹੀ ਖਲੋਂਦੇ ਆ। ਉਹਨਾਂ ਨੂੰ ਇਹ ਸੀ ਵੀ ਗੁਰੂ ਵੀ ਇੱਥੇ ਹੀ ਹੋਣਾ ਜੇ ਉਹਨਾਂ ਨੇ ਤੀਰ ਚਲਾਏ ਤੇ ਸਾਡੀ ਖੈਰ ਨਹੀਂ, ਇਸ ਕਰਕੇ ਡਰ ਡਰ ਕੇ ਨੇੜੇ ਨਹੀਂ ਆਉਂਦੇ, ਦੂਰੋਂ ਹੀ ਤੀਰ ਗੋਲੀਆਂ ਚਲਾਉਂਦੇ ਨੇ।
ਜਬ ਫੱਟ ਮਾਰ ਹੁਣ ਸਭ ਲੱਖ ਲਏ,
ਜਦੋਂ ਸਿੰਘ ਕੱਲਾ ਕੱਲਾ ਨਿਕਲ ਕੇ ਸ਼ਹੀਦੀਆਂ ਪਾ ਗਿਆ,
ਹੱਲੋ ਕਰੋ ਹੱਲੋ ਕਰ ਮਦ ਛੱਪੜੀ ਪਏ,
ਫਿਰ ਉਹਨਾਂ ਵੇਖਿਆ ਵੀ ਹੁਣ ਕੋਈ ਬਹੁਤੇ ਸਿੰਘ ਨਹੀਂ ਵਿੱਚੋਂ ਆਵਾਜ਼ ਆਉਂਦੀ, ਫਿਰ ਉਹਨਾਂ ਨੇ ਹੱਲਾ ਕਰਕੇ ਢਾਬ ਦੇ ਉੱਤੇ ਜਿੱਥੇ ਢਾਬ ਦੇ ਵਿੱਚ ਸਿੰਘ ਲੜਦੇ ਸੀ ਉੱਥੇ ਆ ਗਏ ਤੁਰਕ।
ਦੋਹਰਾ ਜੋ ਜੀਵਨ ਕੋ ਪਯੋ, ਜੋ ਜੀਵਨ ਕੋ ਬਚਿਓ, ਸੋ ਉਨ ਦਿਨੋਂ ਮਾਰ,
ਜਿਹੜਾ ਸਿੰਘ ਕੋਈ ਰਹਿ ਗਿਆ ਸੀ ਉਹ ਤੁਰਕਾਂ ਨੇ ਹੱਲਾ ਬੋਲ ਕੇ ਇਕੱਤਰ ਹੋ ਕੇ ਉਸ ਸਿੰਘ ਨੂੰ ਸ਼ਹੀਦ ਕਰ ਦਿੱਤਾ।
ਸ਼ਸਤਰ ਬਸਤਰ ਉਨ ਹੋਤਾ, ਸੋ ਸਭ ਲਏ ਉਤਾਰ।
ਭਾਈ ਰਤਨ ਸਿੰਘ ਜੀ ਕਹਿੰਦੇ ਨਾ ਤੁਰਕਾਂ ਵਿੱਚ ਇਹੋ ਜਿਹੇ ਭੁੱਖੇ ਨੰਗੇ ਵੀ ਸੀ ਵੀ ਜਦੋਂ ਸਿੰਘਾਂ ਨੂੰ ਮਾਰਿਆ ਨਾ ਤੇ ਕਈ ਸਿੰਘਾਂ ਦੀਆਂ ਤਲਵਾਰਾਂ ਤੇ ਕਈਆਂ ਦੇ ਕੱਪੜੇ ਵੀ ਲਾ ਲਏ, ਕਿਸੇ ਨੇ ਚੰਗੇ ਕੱਪੜੇ ਪਾਏ ਹੋਏ, ਉਹਨਾਂ ਸ਼ਹੀਦ ਹੋਏ ਸਿੰਘਾਂ ਦੇ ਤਨਾ ਤੋਂ ਕੱਪੜੇ ਵੀ ਲਾ ਕੇ ਇਹਨਾਂ ਨੇ ਖੋ ਕੇ ਆਪਣੇ ਕਾਬੂ ਕਰ ਲਏ।
ਪਏ ਲੱਗੇ ਧੂਪ ਕੁਛ ਪਿਆਸ ਸੰਤਾਏ,
ਵਿਸਾਖ ਦੇ ਮਹੀਨੇ ਚ ਜੰਗ ਹੋਇਆ, ਵੈਸੇ ਮਾਘੀ ਦੀ ਸੰਕ੍ਰਾਂਤ ਨੂੰ ਆਪਾਂ ਉਹ ਦਿਨ ਮਨਾਉਂਦੇ ਹਾਂ, ਉੱਥੇ ਜੰਗ ਵਿਸਾਖ ਮਹੀਨੇ ਚ ਹੋਇਆ, ਧੁੱਪ ਪੈਂਦੀ ਸੀ ਕੜਕਦੀ ਤੇ ਪਿਆਸ ਲੱਗੀ ਨਾ ਤੁਰਕਾਂ ਨੂੰ,
ਸੋ ਫਿਰ ਨੱਠ ਪਿਸ਼ਾਹਾਂ ਤਾਏ,
ਹੁਣ ਇਹਨਾਂ ਨੂੰ ਕਪੂਰੇ ਨੇ ਆਖਿਆ ਵੀ ਜੇ ਪਾਣੀ ਲੈਣਾ ਅੱਗੇ 12 ਕੋਹ ਤੇ ਮਿਲਣਾ ਤੇ ਪਿੱਛੇ 4 ਕੋਹ ਤੇ ਮਿਲ ਜਾਏਗਾ, ਇਹ ਹੁਣ ਪਿੱਛੇ ਨੱਠ ਟੁਰੇ।
ਉਤ ਵੱਲ ਕੇ ਆਪ ਸੁਣੋ ਕਹਾਣੀ,
ਇਹ ਤੇ ਇਹਨਾਂ ਦੀ ਬਾਤ ਸੀ ਤੁਰਕ ਜਦੋਂ ਮੁੜੇ ਉਧਰ, ਹੁਣ ਕਲਗੀਧਰ ਜੀ ਦੀ ਬਾਤ ਸੁਣੋ।
ਉੱਤੇ ਖੜੇ ਗੁਰ ਟਿੱਬੀ ਮਕਾਨੀ,
ਟਿੱਬੀ ਸਾਹਿਬ ਵਾਲੇ ਸਥਾਨ ਤੇ ਕਲਗੀਧਰ ਪਾਤਸ਼ਾਹ ਜੀ ਖੜੇ ਸਨ।
ਬਿਰਾੜਨ ਕਹੀ ਗੁਰ ਚੱਲੀਏ ਆਗੇ,
ਜਿਹੜੇ ਨਾਲ ਸਿੰਘ ਸਨ ਮਹਾਰਾਜ ਜੀ ਨੂੰ ਕਹਿੰਦੇ ਸਤਿਗੁਰੂ ਜੀ ਆਪਾਂ ਅੱਗੇ ਚੱਲੀਏ।
ਸਿੰਘਣ ਮਾਰ ਫਿਰ ਹਮ ਗੈਲ ਲਾਗੇ,
ਮਹਾਰਾਜ ਤੁਰਕ ਸਿੰਘਾਂ ਨੂੰ ਮਾਰ ਕੇ ਹੁਣ, ਕਿਉਂਕਿ ਅੱਗੇ ਸਿੰਘ ਉਹ ਸ਼ਹੀਦ ਹੋ ਗਏ ਨੇ, ਉਹ ਹੁਣ ਸਾਡੇ ਪਿੱਛੇ ਆਉਣਗੇ।
ਆਓ ਸ਼੍ਰੀ ਸਤਿਗੁਰ ਐਸ ਉਚਾਰੇ,
ਮਹਾਰਾਜ ਜੀ ਨੇ ਬਚਨ ਕੀਤੇ ਕਹਿਣ ਲੱਗੇ,
ਤੁਰਕ ਨੱਠੈ ਹੁਣ ਆਏ ਹਾਰੇ।
ਮਹਾਰਾਜ ਜੀ ਕਹਿੰਦੇ ਹੁਣ ਉਹ ਸਾਡੇ ਪਿੱਛੇ ਨਹੀਂ ਆਉਣ ਲੱਗੇ, ਉਹ ਹੁਣ ਹਾਰ ਕੇ ਉੱਥੋਂ ਵਾਪਸ ਚੱਲੇ ਹਨ।
ਤੁਰਕ ਨੱਠਾ ਓ ਅੱਖੀ ਕੱਟਾ,
ਪਾਤਸ਼ਾਹ ਨੇ ਸ਼ਬਦ ਬਚਨ ਪੜਿਆ, ਗੁਰਦੇਵ ਕਹਿੰਦੇ ਤੁਰਕ ਨੱਠਾ ਓ ਅੱਖੀ ਕੱਟਾ। ਮਹਾਰਾਜ ਕਹਿੰਦੇ ਤੁਰਕ ਨੱਠ ਚੱਲਿਆ, ਉਹਨਾਂ ਦੀ ਅੱਖਾਂ ਚ ਘੱਟਾ ਪੈ ਗਿਆ।
ਬਿਰ ਬਿਰ ਤੱਕੈ ਮੁਖ ਲਾਗੈ ਗੱਟਾ,
ਹੁਣ ਬਿੜ ਬਿੜ ਤੱਕਦੇ ਐ, ਮੂੰਹ ਵਿਚ ਉਹਨਾਂ ਦੇ ਘੱਟਾ ਲੱਗ ਗਿਆ। ਏਦਾਂ ਇਹ ਬੋਲੇ ਪੁਰਾਣੇ ਸਮੇਂ ਚ ਕਈ ਤਰੀਕਿਆਂ ਨਾਲ ਪ੍ਰਚਲਿਤ ਨੇ। ਏਦਾਂ ਵੀ ਇੱਥੇ ਭਾਈ ਰਤਨ ਸਿੰਘ ਨੇ ਏਦਾਂ ਲਿਖਿਆ, ਤੁਰਕ ਨੱਠਾ ਓ ਅੱਖੀ ਘੱਟਾ, ਬਿਰ ਬਿਰ ਤੱਕੈ ਮੁਖ ਲਾਗੈ ਗੱਟਾ। ਆਮ ਕਰਕੇ ਏਦਾਂ ਵੀ ਪੜ੍ਹਦੇ, ਅੱਖੀ ਘੱਟਾ ਮੁਖ ਵਿਚ ਡੱਟਾ, ਬਿੜ ਬਿੜ ਤੱਕੈ ਬੋਲ ਨਾ ਸਕੈ, ਏਦਾਂ ਵੀ ਪੜ੍ਹ ਲੈਂਦੇ ਆ। ਤੂੰ ਇਸ ਤਰੀਕੇ ਨਾਲ ਇਹ ਸੀਨੇ ਬਸੀਨੇ ਹੀ ਬੋਲ ਆਉਂਦੇ ਆ ਸਿੰਘਾਂ ਦੇ ਚੱਲਦਿਆਂ, ਪੂਰਨ ਰੂਪ ਵਿਚ ਲਿਖਤ ਤਾਂ ਮਿਲਦੀ ਨਹੀਂ ਹੈ ਇਹਨਾਂ ਦੀ। ਤੋ ਮਹਾਰਾਜ ਜੀ ਕਹਿੰਦੇ ਇਹਨਾਂ ਦੇ ਅੱਖਾਂ ਚ ਘੱਟਾ ਪੈ ਗਿਆ, ਉਹਨਾਂ ਨੂੰ ਡਰ ਸੀ ਵੀ ਅੱਗੇ ਗੁਰੂ ਸਾਹਿਬ ਨਾਲ ਹੋਰ ਫੌਜਾਂ ਹੋਣੀਆਂ ਨੇ। ਤੋ ਪਾਤਸ਼ਾਹ ਕਹਿੰਦੇ ਮੁੱਖ ਵਿਚ ਗੱਟਾ ਲੱਗ ਗਿਆ, ਯਾਨੀ ਕਿ ਹੁਣ ਪਿਆਸ ਨਾਲ ਬੇਬਲ ਨੇ ਤੇ ਵਾਪਸ ਮੁੜਨ ਲੱਗੇ ਨੇ।
ਗੁਰਮੁਖ ਰੱਖੇ ਦੌੜਾਏ,
ਮਹਾਰਾਜ ਜੀ ਨੇ ਉਸ ਵੇਲੇ ਕੁਝ ਸਿੰਘ ਅੱਗੇ ਦੌੜਾਏ,
ਇਹ ਖਬਰ ਹੁਣ ਤੁਰਕ ਪਏ ਜਾਏ,
ਉਹਨਾਂ ਆ ਕੇ ਦੱਸ ਦਿੱਤਾ ਸਤਿਗੁਰੂ ਜੀ ਤੁਰਕ ਚਲੇ ਗਏ ਨੇ ਉੱਥੋਂ ਵਾਪਸ।
ਉਹ ਸਤਿਗੁਰ ਪਾਤਸ਼ਾਹ ਫਿਰ ਆਏ,
ਮਹਾਰਾਜ ਜੀ ਟਿੱਬੀ ਸਾਹਿਬ ਤੋਂ ਵਾਪਸ ਖਿਦਰਾਣੇ ਦੀ ਢਾਬ ਤੇ ਆਏ
ਉਤਰੇ ਹੁਣ ਸਿੱਖਣ ਪਾਹੇ,
ਜਿੱਥੇ ਸਿੰਘ ਸ਼ਹੀਦੀਆਂ ਪਾ ਚੁੱਕੇ ਮਹਾਰਾਜ ਜੀ ਉਹਨਾਂ ਦੇ ਕੋਲ ਆ ਕੇ ਉਤਰੇ। ਕਲਗੀਆਂ ਵਾਲੇ ਸਵਾਮੀ
ਲੈ ਰੁਮਾਲ ਗੁਰਮੁਖ ਹੁਣ ਪੋਚ,
ਜਿਹੜੇ ਸਿੰਘ ਸ਼ਹੀਦ ਹੋਏ ਸੀ ਨਾ ਖਦਰਾਣੇ ਦੀ ਢਾਬ ਚੋਂ ਅੱਗੇ ਨਿਕਲ ਨਿਕਲ ਕੇ ਰੁਮਾਲ ਮਹਾਰਾਜ ਜੀ ਕੱਢ ਕੇ ਉਹਨਾਂ ਦਾ ਚਿਹਰਾ ਪੂੰਝਦੇ ਆ ਸ਼ਹੀਦ ਹੋਇਆਂ ਦਾ,
ਦੈ ਦੈ ਖੁਸ਼ੀਆ ਬੱਡ ਬਰ ਬੱਡ ਲੋ,
ਨਾਲੇ ਚਿਹਰਾ ਪੂੰਝਦੇ ਪੂੰਝ ਕੇ ਮਹਾਰਾਜ ਸੱਚੀ ਪਾਤਸ਼ਾਹ ਖੁਸ਼ੀਆਂ ਕਰਦਿਆਂ ਵਰ ਦਿੰਦੇ।
ਦੋਹਰਾ ਮੱਧ ਜਗਾ ਤੇ ਸਤਿਗੁਰੂ ਲੋਥੈ ਲਈ ਮਿਨਾਏ,
ਜਿੱਥੋਂ ਖਦਰਾਣੇ ਦੀ ਢਾਬ ਚੋਂ ਬਾਹਰ ਅੱਗੇ ਤੱਕ ਸਿੰਘ ਲੜ ਕੇ ਆਏ, ਮਹਾਰਾਜ ਜੀ ਨੇ ਉਹ ਸਾਰਾ ਰਾਹ ਮਿਣਾਇਆ ਵੀ ਵੇਖੋ ਕਿੰਨੇ ਕਦਮ ਚੱਲ ਕੇ ਲੜਿਆ ਸਿੰਘ, ਕਿੰਨੇ ਕਦਮ ਵੱਧ ਕੇ ਅੱਗੇ ਆ ਕੇ ਸ਼ਹੀਦ ਹੋਇਆ, ਉਹਨਾਂ ਕਦਮਾਂ ਦੀ ਗਿਣਤੀ ਸਤਿਗੁਰਾਂ ਕਰਵਾਈ।
ਜਿੱਤੇ ਜਿੱਤੀ ਕਰ ਮੈਂ ਪਏ ਦੇ ਤਿੱਤੀ ਜੰਗੀ ਰਹਿ ਲਾਏ,
ਜਿੰਨੀਆਂ ਜਿੰਨੀਆਂ ਕਰਮਾਂ ਕੋਈ ਅੱਗੇ ਚੱਲ ਕੇ ਆ ਕੇ ਲੜਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਓਨੀਆਂ ਹੀ ਜਗੀਰਾਂ ਲਾ ਕੇ ਓਨੀਆਂ ਹੀ ਜਰਨੈਲੀਆਂ ਪ੍ਰਦਾਨ ਕੀਤੀਆਂ।
ਪਏ ਕੋਈ ਬੇਸ ਤੇਸਨ ਪਰੇ,
ਕੋਈ ਵੀ ਕਦਮ ਪੱਟ ਕੇ ਅੱਗੇ ਆ ਕੇ ਲੜਿਆ, ਕੋਈ 30 ਕਦਮ ਅੱਗੇ ਆ ਕੇ ਲੜ ਕੇ ਸ਼ਹੀਦ ਹੋਇਆ,
40 ਕੋਈ 50 ਪਰ ਮਰੇ,
ਕੋਈ 40 ਕਦਮ ਪੁੱਟ ਕੇ ਅੱਗੇ ਆ ਕੇ ਲੜ ਕੇ ਸ਼ਹੀਦ ਹੋਇਆ, ਕੋਈ 50 ਕਦਮ ਪੁੱਟ ਕੇ ਅੱਗੇ ਤੱਕ ਆ ਕੇ ਸ਼ਹੀਦੀ ਪਾ ਗਿਆ,
100 ਦੋਏ ਤੋ 100 ਲੋ ਪਏ,
ਕੋਈ 100 ਕਦਮ ਪੁੱਟ ਕੇ ਅੱਗੇ ਤੱਕ ਆ ਕੇ ਲੜਿਆ, ਕੋਈ 200 ਕਦਮ ਤੱਕ ਵੀ ਆ ਕੇ ਲੜਿਆ,
ਅੱਗੇ ਗਿਰੇ ਮਰ ਮੁੱਖ ਪਿੱਛੇ ਨਾ ਕਹੇ।
ਜਿੰਨੇ ਉੱਥੇ ਸ਼ਹੀਦ ਹੋਏ ਨੇ ਮੁਕਤਸਰ ਸਾਹਿਬ ਦੇ 40 ਮੁਕਤੇ, ਇਹ 40 ਮੁਕਤੇ ਨੇ ਜਿੰਨੇ ਉਹ ਸ਼ਹੀਦ ਹੋਏ ਨੇ, ਕਹਿੰਦੇ ਕੋਈ ਵੀ ਪਿਛਲੇ ਪਾਸੇ ਸਿਰ ਸੁੱਟ ਕੇ ਨਹੀਂ ਡਿੱਗਾ, ਅੱਗੇ ਮੂੰਹ ਭਰਨੇ ਹੋ ਕੇ ਵੈਰੀ ਵਾਲੇ ਪਾਸੇ ਡਿੱਗ ਕੇ ਸ਼ਹੀਦ ਹੋਏ ਨੇ।
10 ਭੀ 5 ਭੀ ਕਰਮਣ ਬਹੁ ਪਏ,
ਕਈ 5 ਕਦਮਾਂ ਤੇ ਵੀ ਸ਼ਹੀਦ ਹੋਏ, ਕੋਈ 10 ਕਦਮਾਂ ਤੇ ਵੀ ਸ਼ਹੀਦ ਹੋਏ,
ਤੇ ਗੁਰੂ ਹਜ਼ਾਰੀ ਕਹੇ,
ਮਹਾਰਾਜ ਜੀ ਨੇ ਉਹਨਾਂ ਨੂੰ ਓਨੇ ਹਜ਼ਾਰੀ ਜਰਨੈਲ ਦਾ ਖਿਤਾਬ ਬਖਸ਼ਿਆ।
ਹੁਣ ਮੱਧ ਸਿੱਖ ਜੀਵਤ ਦੋਏ ਪਾਏ,
ਉਹਨਾਂ ਵਿਚ ਭਾਈ ਮਾਹ ਸਿੰਘ ਤੇ ਮਾਤਾ ਭਾਗੋ ਜੀ ਜੀਵਤ ਮਿਲੇ,
ਹਜ਼ੂਰਪੁਰ ਆਨੰਦ ਥਾਏ,
ਇਹ ਸਤਿਗੁਰਾਂ ਦੀ ਹਜ਼ੂਰੀ ਚ ਆਨੰਦਪੁਰ ਸਾਹਿਬ ਵੀ ਰਹੇ ਨੇ ਭਾਈ ਮਾਹ ਸਿੰਘ ਜੀ, ਕਲਗੀਧਰ ਜੀ ਦੇ ਦਰਸ਼ਨ ਉੱਥੇ ਵੀ ਕਰਦੇ ਰਹੇ ਨੇ।
ਸਤਿਗੁਰ ਜਬ ਹੁਣ ਮੁੱਖ ਝਾੜੇ,
ਮਹਾਰਾਜ ਜੀ ਨੇ ਭਾਈ ਮਾਹ ਸਿੰਘ ਦਾ ਸਿਰ ਆਪਣੇ ਪੱਟ ਤੇ ਭਰਿਆ ਗੋਡੇ ਤੇ, ਗੁਰਦੇਵ ਆਪਣੇ ਪੱਲੂ ਦੇ ਨਾਲ ਮਾਹ ਸਿੰਘ ਦਾ ਚਿਹਰਾ ਪੂੰਝਦੇ ਹੈ, ਮੁੱਖ ਸਾਫ ਕਰਦੇ ਹਨ।
ਚਕ ਨੈਣ ਹੁਣ ਸਿੰਘਣ ਉਗਾੜੇ,
ਭਾਈ ਮਾਹ ਸਿੰਘ ਜੀ ਨੇ ਥੋੜੀਆਂ ਜੀ ਅੱਖਾਂ ਉਘੇੜੀਆਂ, ਆਪਣੇ ਪ੍ਰਾਣਾ ਤੋਂ ਪਿਆਰੇ ਪ੍ਰੀਤਮ ਗੁਰੂ ਕਲਗੀਧਰ ਦਾ ਨੂਰਾਨੀ ਚਿਹਰਾ ਭਾਈ ਮਾਹ ਸਿੰਘ ਨੇ ਵੇਖਿਆ।
ਸਤਿਗੁਰ ਜਲ ਹੁਣ ਮੁੱਖ ਚੁਆਇਓ,
ਗੁਰਦੇਵ ਨੇ ਆਪ ਜਲ ਭਾਈ ਮਾਹ ਸਿੰਘ ਦੇ ਮੁੱਖ ਚ ਚੁਆਇਆ, ਭਾਈ ਮਾਹ ਸਿੰਘ ਦੇ ਮੁਖ ਚ ਜਲ ਪਾਇਆ,
ਕਿਛਕ ਸਾਸ ਉਸ ਮੁਖ ਮਦ ਆਇਓ।
ਜਦੋਂ ਜਲ ਪਾਇਆ ਤੇ ਥੋੜਾ ਜਿਹਾ ਉਹਨਾਂ ਨੂੰ ਬੋਲਣ ਦਾ ਹੌਸਲਾ ਮਿਲਿਆ, ਸਰੀਰ ਚ ਕੁਝ ਤਾਣ ਆਇਆ, ਭਾਈ ਮਾਹ ਸਿੰਘ ਜੀ ਜ਼ਖਮੀ ਹਾਲਤ ਵਿਚ ਨੇ।
ਸਤਿਗੁਰ ਕਹੇ ਸਿੱਖੋ ਮੰਗ ਲੈ ਹੋ।
ਮਹਾਰਾਜ ਜੀ ਕਹਿੰਦੇ ਆ, ਸਿੱਖਾ ਮੰਗ ਕੀ ਚਾਹੀਦਾ, ਜੋ ਮੰਗੇਗਾ ਐਸੀ ਕੋਈ ਵਸਤੂ ਨਹੀਂ ਜੋ ਸਾਡੇ ਕੋਲ ਅਦੇ ਹੋਵੇ ਤੈਨੂੰ ਨਾ ਦੇ ਸਕੀਏ।
ਮੈਂ ਤੁੱਠੋ ਮੰਗ ਲਿਹੋ ਸੋ ਦੇਹੋ।
ਮੈਂ ਤੁੱਠਿਆ ਹਾਂ ਤੇਰੇ ਤੇ ਸਿੰਘਾ, ਮੰਗ ਤੈਨੂੰ ਕੀ ਚਾਹੀਦਾ ਹੈ।
ਹੁਣ ਅੱਗੇ ਉਹ ਗੱਲ ਸੁਣਾਈ।
ਭਾਈ ਮਾਹ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਉਹ ਤੁੱਠੇ ਲਿਹੋ ਟੁੱਟੀ ਗੰਢਵਾਈ।
ਮਹਾਰਾਜ ਜੀ ਜੇ ਤੁੱਠੇ ਹੋ ਤੇ ਸਾਡੀ ਟੁੱਟੀ ਗੰਢ ਲੋ ਗਰੀਬ ਨਿਵਾਜ ਸਾਹਿਬ ਜੀ। ਟੂਟੀ ਗਾਂਢ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਮਹਾਰਾਜ ਕਿਰਪਾ ਕਰੋ, ਸਾਡੀ ਟੁੱਟੀ ਗੰਢ ਲਵੋ, ਮਾਝੇ ਦੀ ਸਿੱਖੀ ਰੱਖ ਲਵੋ।
ਓਹਰਾ ਸ਼੍ਰੀ ਸਤਿਗੁਰੂ ਗੱਲ ਮੰਨ ਲਏ, ਕਾਗਜ਼ ਖੀਸਿਓ ਨਿਕਾਰ।
ਉਹ ਜਿਹੜਾ ਬਦਾਵਾ ਦੇ ਗਏ ਸੀ ਨਾ ਮਾਝੇ ਦੇ ਸਿੱਖ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਖੀਸੇ ਚੋਂ ਬਦਾਵਾ ਕੱਢਿਆ।
ਧੰਨ ਧੰਨ ਗੁਰ ਸਿੱਖਣ ਕਹਿਓ, ਕੀਓ ਪ੍ਰਸਾਰਣ ਉਪਕਾਰ।
ਮਹਾਰਾਜ ਜੀ ਕਹਿੰਦੇ, ਧੰਨ ਨੇ ਗੁਰੂ ਕੇ ਸਿੱਖ, ਧੰਨ ਨੇ ਗੁਰੂ ਕੇ ਸਿੱਖ, ਜੇ ਮੰਗਿਆ ਤੇ ਫਿਰ ਵੀ ਪਰਉਪਕਾਰ ਲਈ ਮੰਗਿਆ, ਆਪਣੇ ਲਈ ਨਹੀਂ ਮੰਗਿਆ ਭਾਈ ਮਾਨ ਸਿੰਘ ਨੇ ਕੁਝ, ਪਰ ਸਵਾਰਥ ਤੇ ਪਰਉਪਕਾਰ ਲਈ ਗੁਰੂ ਕੇ ਸਿੱਖ ਮੰਗਦੇ ਹੈ, ਲੋਕਾਂ ਦੀ ਭਲਾਈ ਲਈ ਮੰਗਦੇ ਹੈ। ਗੁਰੂ ਕੇ ਸਿੱਖ ਧਨ ਹਨ, ਧਨ ਹਨ, ਜਿਹੜੇ ਆਪਣਾ ਕੱਲਿਆਂ ਦਾ ਭਲਾ ਨਹੀਂ ਲੋੜਦੇ, ਉਹ ਮੰਗਦੇ ਨੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਮੰਗ ਮਹਾਰਾਜ ਜੀ ਦੇ ਚਰਨਾਂ ਚੋਂ ਭਾਈ ਮਾਹ ਸਿੰਘ ਹੋਣਾ ਨੇ ਮੰਗੀ। ਗਰੀਬ ਨਿਵਾਜ ਸਤਿਗੁਰੂ ਜੀ ਸਾਬੋ ਕੀ ਤਲਵੰਡੀ ਵਾਲੇ ਪਾਸੇ ਨੂੰ ਵੱਧ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਿਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮ, ਹੇ ਸੰਗੀ ਹੇ ਨਿਰੰਕਾਰ, ਹੇ ਗੋਬਿੰਦ ਹੇ ਗੁਣ ਨਿਧਾਨ, ਹੇ ਅਪਰੰਪਰ ਹਰ ਹਰੇ, ਹੇ ਸੰਤ ਕੈ ਸਦਾ ਸੰਗ, ਹੇ ਠਾਕੁਰ ਹੋ ਦਾਸ ਰੋ।
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜ ਨਾਮ ਦਾਨ।